सतनाम कर्ता पुरख निरपहो निर्वैर अकाल मूरत अजुनी शैपहं गुरुप्रसाद जप आदि सच जोगादि सच है सच नानक खुशी भी सच ए मन प्यारिया तू सदा सच संभाले एह पुटंग तू जे देखदा चले ना की तेरे नाले साथ तेरे चले ना की तिस नाल क्यों चित लाई ऐसा काम मूले ना कीचे जित अंत पछोताई सतगुरु का उपदेश सुन तू होवे तेरे नाले कह नानक मन प्यारे तू सदा सच संभाले ए मन हर जी त्याए तू एक मन एक चित भाए हर किया सदा सदा वडियाईया दे ना पछोता तू सुल्तान कहा हौ मिया तेरी कवन बढ़ाई जो तू देहे सो कहा स्वामी मैं मूर्ख कहन ना जाय मैं मूर्ख कहन ना जाय सतनाम धनवाखे गुरु साकिब जियो राम कली की वार राम कली की वार राय बलवंद तथा सतै धूम आखी एक ओंकार सतगुर प्रसाद नाउ करता कादर करे क्यों बोल होवे जो खीव दे दे गुना सत पैन पाराव पैन पारंगत दान पड़ीम दे नानक राज चलाया सच कोट सतानी निवंद लहने तरयोन छत शेर कर शिप्ति अमृत पीवंद मत गुर आत्म देव दी खड़ग जोर प्राकुए जी दे गुर चेले रह राश की नानक सलामत थीव दे सह टिका दितोष जीवन दे गोर चेले रह रास की नानक सलामत थीव दे सह टिका दितोष जीवन दे वाहिगुरु जी का खालसा वाहिगुरु जी की फतेह। परम सम्मान योग दातार सतगुरु साहिब श्री गुरु ग्रंथ साहिब सच्चे पातशाह जी दी पावन पवित्र हजूरी अंदर सोभाए मान गुरु सवारी सत संगी जनों संध्या वेले दे इस सजे हुए दीवान विच आप जी ने हजूर दी अमृत गुरबाणी दा कीर्तन सरवण कीता। कल गुरु बख्शिश द्वारा राय बलवंत और भाई सता जी दे रचना तो उच्चारण कीते कोई बचना दी आपा ने प्रारंभता की किवें ये दोनों गुरु दर तो दूर गए अंदर दी तड़फ ने विछोड़े दे दुख ने फिर धन गुरु अर्जुन साहब जी दे पवित्र दरबार विच ले आंदा ते उस परोपकारी महापुरुष भाई साहब भाई लद्दा जी आप विच खलो अरदास करके इन्हां नूं बख्शवा दिता। जिस रसना ने कदी धन गुरु अर्जुन देव सच्चे पातशाह घर गया नूं ए शब्द कहे सन कि गुरु नानक साहब जी नूं कौन जानदा सी जे रबाबी कीर्तन ना कर देते। पर आओ अज उसी बाबा बलवंत साहब दी राय बलवंत जी दी रसना धन गुरु नानक साहब जी की सिद्ध कर लगी है। पहली पौड़ी नूं असी दो दिनां विच विचारना है। इस दे आरंभ विच तीन बचन ने जिहड़े अज विचार गोचरे। पहला बचन तां इह है कि गुरु नानक साहब का नाम आप करतार ने उच्चा कीता है। उन्हां नूं किसे संसारी बंदे दे बोलां दी मुथाजी नहीं ਉਹਨਾਂ ਦੇ ਨਾਮਨੇ ਨੂੰ ਕੋਈ ਜੋਕ ਨਹੀਂ ਸਕਦਾ, ਤੋਲ ਨਹੀਂ ਸਕਦਾ। ਤੇ ਗੁਰੂ ਨਾਨਕ ਸਾਹਿਬ ਦੇ ਬਚਨ ਜਿਹੜੇ ਨੇ ਉਹ ਅਗੰਮੀ ਹੁਕਮ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਬਚਨ ਨੂੰ ਕੋਈ ਉਲੰਘ ਵੀ ਨਹੀਂ ਸਕਦਾ ਤੇ ਕੋਈ ਮੋੜ ਵੀ ਨਹੀਂ ਸਕਦਾ। ਦੂਸਰਾ ਬਚਨ ਇਹਦੇ ਵਿੱਚ ਕਿਹਾ ਹੈ ਕਿ ਇਸ ਭਗਜਨ ਨੂੰ ਤਰਨ ਦੇ ਲਈ ਅਨੇਕਾਂ ਸਾਧਕ ਲੋਕ ਜਿਨ੍ਹਾਂ ਗੁਣਾਂ ਦੇ ਲਈ ਦਿਨ ਰਾਤ ਮੁਸ਼ਕਤ ਕਰਦੇ ਨੇ ਉਹ ਗੁਣ ਹਾਸਲ ਹੋ ਜਾਣ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹ ਗੁਣ ਭੈਣ ਤੇ ਭਰਾਵ ਦੀ ਤਰ੍ਹਾਂ। ਤੀਸਰਾ ਬਚਨ ਕਿ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਤੇ ਆ ਇੱਕ ਸੱਚ ਦਾ ਰਾਜ ਕਾਇਮ ਕੀਤਾ ਹੈ ਤੇ ਇਸ ਰਾਜ ਦੀ ਹਿਫਾਜ਼ਤ ਲਈ, ਇਸ ਰਾਜ ਨੂੰ ਸਦੀਵ ਕਾਲ ਲਈ ਕਾਇਮ ਰੱਖਣ ਲਈ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਕਿਲਾ ਉਸਾਰਿਆ ਤੇ ਇਸ ਕਿਲੇ ਦੀ ਨੀਂਹ ਜਿਹੜੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਲ ਵਾਲੀ ਰੱਖੀ ਹੈ। ਤੇ ਜਿਸ ਰਾਜ ਨੂੰ ਗੁਰੂ ਨਾਨਕ ਸਾਹਿਬ ਕਾਇਮ ਕਰ ਰਹੇ ਨੇ, ਕਿਲਾ ਬਣਾਉਂਦੇ ਨੇ, ਉਹਦੀ ਨੀਂਹ ਸੱਚ ਤੇ ਖਲੋਤੀ ਏ। ਬਾਬਾ ਬਲਵੰਤ ਜੀ ਕਹਿੰਦੇ ਨੇ ਉਹ ਗੁਰੂ ਨਾਨਕ ਸਾਹਿਬ ਦਾ ਰਾਜ ਜੁਗੋ ਜੁਗ ਅਟਲ ਰਹਿ। ਇਹ ਤਿੰਨ ਬਚਨ ਅਸੀਂ ਅੱਜ ਲੜੀਵਾਰ ਵਚਨੇ ਨੇ। ਆਪ ਕਰੋ ਕਿਰਪਾਲਤਾ, ਆਪਣੇ ਅੰਦਰ ਨੂੰ ਟਿਕਾਣ ਦਾ ਸਾਰੇ ਯਤਨ ਕਰੀਏ। ਖਿਆਲ ਇੱਕ ਪਾਣੀ ਦੇ ਚਸ਼ਮੇ ਦੀ ਤਰ੍ਹਾਂ ਹਰ ਵਕਤ ਅੰਦਰੋਂ ਨਿਕਲਦੇ ਨੇ, ਸਵੇਰ ਦੁਪਹਿਰ ਸ਼ਾਮ, ਬੈਠਦਿਆਂ ਉੱਠਦਿਆਂ ਸੁੱਤਿਆਂ ਜਾਗਦਿਆਂ, ਨਿਰੰਤਰ ਮਨ ਵਿੱਚੋਂ ਫੁਰਨਿਆਂ ਦਾ ਇੱਕ ਪ੍ਰਵਾਹ ਚੱਲ ਰਿਹਾ ਹੈ। ਸਤਿਗੁਰੂ ਮੇਰ ਕਰੇ ਇਸ ਫੁਰਨਿਆਂ ਦੇ ਪ੍ਰਵਾਹ ਨੂੰ ਕਟੀ ਅਸੀਂ ਗੁਰੂ ਜੀ ਵਾਲੇ ਪਾਸੇ ਮੋੜ ਸਕੀਏ। ਇਹਨਾਂ ਨੂੰ ਨੀਲੀ ਬਿਰਤੀ ਦੀ ਥਾਂ ਉੱਚੀ ਮੱਤ ਵਾਲੇ ਪਾਸੇ ਲਿਜਾ ਸਕੀਏ। ਬਖਸ਼ੋ ਇਕਾਗਰਤਾ ਔਰ ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਬਾਬਾ ਬਲਵੰਤ ਸਾਹਿਬ ਜੀ ਆਪਣੀ ਰਸਨਾ ਤੋਂ ਪਹਿਲਾ ਇਹ ਬਚਨ ਧੰਨ ਗੁਰੂ ਅਰਜੁਨ ਦੇਵ ਜੀ ਦੇ ਸਨਮੁਖ ਹੋ ਕੇ ਉਚਾਰਨ ਕਰਨ ਲੱਗੇ। ਗੁਰੂ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਕੇਵਲ ਇਹਨਾਂ ਦੇ ਅੰਦਰ ਦੇ ਗੁਨਾਹਾਂ ਦੀ ਕਾਲਕ ਹੀ ਨਹੀਂ ਧੋਤੀ, ਅੰਦਰ ਇੰਨੀ ਕੁ ਰਹਿਮਤ ਵਰਸਾ ਦਿੱਤੀ, ਇੱਕ ਖਿੰਨ ਵਿੱਚ ਇਹ ਟੁੱਟਿਆਂ ਹੋਇਆਂ ਨੂੰ ਜੋੜ ਕੇ ਪਰਮੇਸ਼ਵਰ ਦੀ ਕੀਰਤੀ ਕਰਨ ਵਾਲੀ ਗੁਰੂ ਰੱਬੀ ਬਾਣੀ ਉਚਾਰਨ ਕਰਨ ਦੀ ਸਮਰੱਥਾ ਦੇ ਦਿੱਤੀ। ਇਹਨਾਂ ਦੇ ਅੰਦਰ ਟਿਕ ਗਏ, ਪੰਜ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਦੀਦਾਰ ਹੋ ਰਹੇ ਨੇ ਤੇ ਇੱਕ ਇੱਕ ਗੁਰੂ ਸਾਹਿਬ ਦੀ ਸਿਫਤ ਉਹਨਾਂ ਦੀ ਉਪਮਾ ਆਪਣੀ ਰਸਨਾ ਤੋਂ ਇਹਨਾਂ ਆਰੰਭ ਕਰ ਦਿੱਤੀ। ਪਹਿਲਾ ਬਚਨ ਕਿਉਂ ਨੇ, ਇੱਕ ਓਵੰਕਾਰ ਜੋ ਮੰਗਲ ਹੈ ਉਹ ਪਰਿਪੂਰਨ ਪਰਮੇਸ਼ਵਰ ਅਦੁੱਤੀ ਕੇਵਲ ਇੱਕ ਹੈ। ਸਤਿਗੁਰ ਪ੍ਰਸਾਦ ਉਸ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਦਾ ਵਸੀਲਾ ਸਿਰਫ ਪੂਰੇ ਸਤਿਗੁਰੂ ਦੀ ਕਿਰਪਾ ਹੈ। ਫਿਰ ਬਚਨ ਕੀਤੋ ਨੇ, ਨਾਉ ਕਰਤਾ ਕਾਦਰ ਕਰੇ। ਨਾਉ ਦਾ ਅਖਰੀ ਅਰਥ ਇੱਥੇ ਕਰਾਂਗੇ ਨਾਮਣਾ। ਕਰਤਾ ਸਭ ਕੁਝ ਬਣਾਉਣ ਵਾਲਾ, ਕਾਦਰ ਦੇ ਅਰਥ ਵੀ ਇਹ ਹੋਣਗੇ। ਕਹਿਣ ਲੱਗੇ ਸਭ ਕੁਝ ਰਚਣ ਵਾਲਾ ਜੋ ਕਾਦਰ ਹੈ, ਜੋ ਕਰਤਾ ਹੈ, ਜਿਸ ਦੇ ਨਾਮਨੇ ਨੂੰ ਉਹ ਉੱਚਿਆ ਕਰੇ। ਕਿਉਂ ਬੋਲ ਹੋਵੇ ਜੋ ਖੀਵਦੈ। ਕਹਿੰਦੇ ਨੇ ਉਸ ਗੁਰੂ ਨਾਨਕ ਸਾਹਿਬ ਦਾ ਨਾਮਨਾ ਕਰਤੇ ਨੇ, ਕਾਦਰ ਨੇ ਆਪ ਉੱਚਾ ਕੀਤਾ ਹੈ। ਸਾਡੇ ਕੋਲ ਕੀ ਸਮਰੱਥਾ ਹੈ ਕਿ ਸਮਰੱਥ ਗੁਰੂ ਦੇ ਉਸ ਨਾਮਨੇ ਨੂੰ ਅਸੀਂ ਆਪਣੀ ਜ਼ਬਾਨ ਨਾਲ ਬੋਲ ਕੇ ਜੋਗ ਸਕੀਏ, ਉਹਨੂੰ ਅਸੀਂ ਪੂਰੀ ਤਰ੍ਹਾਂ ਬਿਆਨ ਕਰ ਸਕੀਏ। ਨਾਲ ਬਖਸ਼ਿਸ਼ ਕੀਤੀ ਉਹਨੇ, ਇਹ ਵੀ ਅਰਥ ਗੁਰਮੁਖ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਇੰਨੇ ਸਮਰੱਥ ਨੇ ਜਿਸ ਦੇ ਨਾਮਨੇ ਨੂੰ ਪਰਮਾਤਮਾ ਵਾਹਿਗੁਰੂ ਉੱਚਿਆ ਪਿਆ ਕਰਦੇ ਨੇ, ਉਸ ਦੇ ਬੋਲਾਂ ਨੂੰ ਕੋਈ ਜੋਕ ਨਹੀਂ ਸਕਦਾ। ਉਹ ਅੰਮ੍ਰਿਤ ਨੇ, ਉਹ ਅਟੋਲ ਨੇ। ਉਸ ਹਜ਼ੂਰ ਦੇ ਜਿਹੜੇ ਰਹਿਮਤ ਭਰੇ ਬਚਨ ਨੇ, ਉਹਨਾਂ ਬਚਨਾਂ ਦਾ ਕੋਈ ਵੀ ਸੰਨ ਨਹੀਂ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਵੇਖਣਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਆਦਿ ਗੁਰੂ ਮੰਨਣੇ ਹਾਂ। ਤੇ ਇੱਕ ਅਰਜ਼ ਮੈਂ ਇੱਥੇ ਤਕਰੀਬਨ ਬਹੁਤ ਵਾਰੀ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਧੁਰ ਪਰਮਾਤਮਾ ਦੇ ਦਰ ਤੋਂ ਹੀ ਗੁਰੂ ਬਣ ਕੇ ਆਏ ਨੇ। ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਦੇ ਅੰਦਰ ਆ ਕੇ ਕਿਸੇ ਆਮ ਮਨੁੱਖ ਨੂੰ ਗੁਰੂ ਬਣਾ ਕੇ ਇਸ ਪਦਵੀ ਤੱਕ ਨਹੀਂ ਪਹੁੰਚੇ। ਉਹ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ। ਤੇ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ, ਭਾਵੇਂ ਉਹ ਜੋਤ ਇੱਕ ਹੀ ਹੈ, ਉਹ ਗਿਆਨ ਇੱਕ ਹੀ 10 ਗੁਰੂ ਸਾਹਿਬਾਨਾਂ ਵਿੱਚ ਵਿਚਰ ਰਿਹਾ ਹੈ, ਪਰ 5 ਗੁਰੂ ਸਾਹਿਬਾਨਾਂ ਦੇ ਭੱਟਾਂ ਦੇ ਬਚਨ ਜਦੋਂ ਅਸੀਂ ਪੜ੍ਹਨੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਹਜ਼ੂਰ ਗੁਰੂ ਸਾਹਿਬ ਆਪਣੀ ਰਚਨਾ ਤੋਂ ਆਪ ਕਰਦੇ। ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਬਚਨਾਂ ਚੋਂ ਪੜ੍ਹੀਏ ਕੋਈ ਕੀ ਨਹੀਂ। ਗੁਰੂ ਰਾਮਦਾਸ ਜੀ ਨੂੰ ਪੁੱਛੀਏ ਕਿ ਗੁਰੂ ਨਾਨਕ ਸਾਹਿਬ ਦਾ ਰੁਤਬਾ ਕੀ ਹੈ। ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮਣਾ ਕਿਤਨਾ ਕੁ ਉੱਚਾ ਹੈ। ਸਾਹਿਬ ਗੁਰੂ ਅੰਗਦ ਦੇਵ ਜੀ ਨੇ ਮਨ ਕੀ ਵਾਰ ਵਿੱਚ ਇੱਕ ਅੰਮ੍ਰਿਤ ਬਚਨ ਸ਼ਲੋਕ ਹੈ, ਕਹਿੰਦੇ ਨੇ ਜਿਸ ਮਨੁੱਖ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਕੋਲ ਬਿਠਾ ਕੇ ਨਾਮ ਦੀ ਦਾਤ ਦੇ ਦਿੱਤੀ ਹੋਵੇ, ਜਿਸ ਮਨੁੱਖ ਨੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁਣ ਲਿਆ ਹੋਵੇ, ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਘਰੋਂ ਸ਼ਬਦ ਦੀ ਦਾਤ ਮਿਲ ਗਏ, ਕਹਿਣ ਲੱਗੇ ਸੰਸਾਰ ਦੇ ਲੋਕੋ, ਏਦੂ ਵੱਡਾ, ਏਦੂ ਉੱਚਾ ਤੇ ਰਹਿਮਤ ਭਰਿਆ ਹੋਰ ਕੋਈ ਸ਼ਬਦ ਨਹੀਂ, ਜਿਸ ਨੂੰ ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ ਨੇ ਰਹਿਮਤ ਦੇ ਦਿੱਤੀ। ਸੱਚ ਜਾਣੋ ਬਾਬੇ ਨਾਨਕ ਦੇ ਸ਼ਬਦ ਦਾ ਨਾਮਨਾ ਕਿਤਨਾ ਵੱਡਾ ਹੈ ਕਿ ਉਸ ਨੂੰ ਹੋਰ ਕਿਸੇ ਦੇ ਦਰ ਤੇ ਕੋਈ ਮੰਤਰ ਲੈਣ ਦੀ ਲੋੜ ਹੀ ਨਹੀਂ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ। ਕਹਿੰਦੇ ਨੇ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਨਾਮ ਦੀ ਦੀਖਿਆ ਦੇ ਦਿੱਤੀ, ਆਪਣੀ ਰਚਨਾ ਤੋਂ ਬੋਲ ਕੇ ਪਰਮਾਰਥ ਵਾਲੇ ਪਾਸੇ ਜੋੜ ਦਿੱਤਾ, ਦੀਖਿਆ ਆਖ ਬੁਝਾਇਆ ਸੁਪਤੀ ਸੱਚ ਸਮੇਉ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰ ਨਾਨਕ ਦਿਓ ਕਿਉਂ ਬੋਲ ਹੋਵੇ ਜੋ ਖੀਵਦ ਹੈ। ਤਿੰਨ ਕੋ ਕਿਆ ਉਪਦੇਸ਼ੀ ਹੈ ਜਿਸ ਤੇ ਗੁਰੂ ਨਾਨਕ ਸਾਹਿਬ ਨੇ ਰਹਿਮਤਾਂ ਵਰਤਾ ਦਿੱਤੀਆਂ। ਜੇ ਕੋਈ ਹੋਰ ਥਾਂ ਤੇ ਜਾ ਕੇ ਉਹਨੂੰ ਉਪਦੇਸ਼ ਦੇਣ ਦਾ ਕੋਈ ਯਤਨ ਕਰੇ ਤੇ ਅਗਿਆਨਤਾ ਹੋਵੇਗੀ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਕੋਈ ਉਪਦੇਸ਼ ਨੂੰ ਕੋਈ ਵੀ ਸੰਸਾਰ ਦਾ ਬੰਦਾ ਆਪਣੀ ਰਚਨਾ ਨਾਲ ਜੋਗ ਨਹੀਂ ਸਕਦਾ। ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ। ਜਦੋਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਕਿ ਨਾਮ ਨਾ ਉਸ ਕਰਤਾਰ ਨੇ ਉੱਚਾ ਕੀਤਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੂ ਰਾਮਦਾਸ ਜੀ ਦੇ ਕੁਛ ਬਚਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਲਈ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚੋਂ ਜਿਹੜੇ ਸ਼ਰਧਾ ਨਾਲ ਪੂਰਤ ਹੋਏ ਬਚਨ ਨਿਕਲਦੇ ਨੇ, ਉਹਦੇ ਵਿੱਚ ਪਹਿਲਾ ਬਚਨ ਉਹ ਕਹਿੰਦੇ ਨੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਕਿਉਂ ਬੋਲ ਹੋਵੇ ਜੋ ਖੀਮਤ ਹੈ। ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਗੁਰੂ ਰਾਮਦਾਸ ਜੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਕਹੋ ਕਿਉਂ, ਕਹਿਣ ਲੱਗੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਦਵੈਤ ਨਹੀਂ, ਦੂਜੈਗੀ ਨਹੀਂ, ਉਹਨਾਂ ਦੀ ਦ੍ਰਿਸ਼ਟ ਸਮਦਰਸ਼ੀ ਹੈ। ਤੇ ਕਹਿੰਦੇ ਨੇ ਇੰਨੇ ਰਹਿਮਤਾਂ ਦੇ ਭੰਡਾਰੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੀ ਉਸਤ ਤੇ ਨਿੰਦਿਆ ਨੂੰ ਤਰ ਲਿਆ ਹੈ, ਤੇ ਜਿਹੜਾ ਉਹਨਾਂ ਦੇ ਚਰਨ ਪਕੜਦਾ ਹੈ ਉਹਨਾਂ ਦੇ ਚਰਨਾਂ ਵਿੱਚ ਜੁੜਿਆ ਹੋਇਆ ਵੀ ਉਸਤ ਤੇ ਨਿੰਦਾ ਤੋਂ ਉੱਪਰ ਉੱਠ ਜਾਂਦਾ, ਉਹਨਾਂ ਦੇ ਬਚਨ ਨੂੰ ਕੋਈ ਜੋਕ ਨਹੀਂ ਸਕਦਾ। ਕਹਿਣ ਲੱਗੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤ ਤਰੀ ਤਰਾਂ, ਜਿਹੜੇ ਨਿੰਦਾ ਉਸਤ ਤੋਂ ਉੱਪਰ। ਗੁਰੂ ਰਾਮਦਾਸ ਕਿਰਪਾਲੂ ਜੀ ਨੇ ਆਪਣੇ ਮੁਬਾਰਕ ਬਚਨ ਕਹੇ ਨੇ ਰਸਨਾ ਤੋਂ, ਇਸ ਕਰਕੇ ਮੈਂ ਅਰਧ ਆਰੰਭ ਵਿੱਚ ਕਰਨਾ ਪਿਆ ਵਾਂ ਕਿ ਅਸੀਂ ਆਮ ਤੌਰ ਤੇ ਕਈ ਵਾਰੀ ਜਦੋਂ ਚੋਖੇ ਉੱਚੇ ਗਿਆਨ ਵਿੱਚ ਆਪਣੇ ਬੋਧਕ ਤਲ ਤੇ ਜੀਨੇ ਆ ਨਾ, ਉਦੋਂ ਆਦਿ ਗੁਰੂ ਲਈ ਸ਼ਬਦ ਹੀ ਵਰਤਦੇ ਨੇ। ਕਿ ਦੇਖੋ ਜੀ ਇੱਕ ਪਰਮਾਤਮਾ ਨਾਲ ਜੋੜਿਆ ਗੁਰੂ ਵਿੱਚ ਕਿੱਥੋਂ ਆ ਗਿਆ। ਮੈਂ ਹੈਰਾਨ ਹੋਇਆ ਕਿ ਸੱਜਣ ਦੇ ਮੈਂ ਬਚਨ ਵੀ ਪੜ੍ਹੇ ਕਿ ਸਿੱਖ ਕਹਿੰਦਾ ਜਦੋਂ ਮੈਂ ਬੈਠਣਾ ਤੇ ਨਾਨਕ ਗੁਰੂ ਜੀ ਮੇਰੇ ਵਿੱਚ ਆਉਂਦੇ ਨੇ। ਇਹ ਹੱਥ ਜਾਣੇ ਚਾਹੀਦੇ ਨੇ ਇੱਕ ਪਾਸੇ ਸਿੱਧਾ ਪਰਮਾਤਮਾ ਨਾਲ। ਮੈਂ ਇੱਕ ਬੇਨਤੀ ਕਰਾਂ, ਪਰਮਾਤਮਾ ਤੇ ਆਦ ਜੁਗਾਦ ਤੋਸ਼ ਹੀ ਪ੍ਰਕਾਰਿਓ ਉਸ ਸਮਰੱਥ ਗੁਰੂ ਦੇ ਚਰਨਾਂ ਵਿੱਚ ਆਪਾਂ ਅਦਬ ਕਰੀਏ ਜਿਹਨੇ ਸਾਨੂੰ ਭੁੱਲੇ ਭਟਕਿਆਂ ਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ। ਕੇਵਲ ਆਪਣੇ ਬੋਧਕ ਤਲ ਤੇ ਜੀ ਕੇ ਏਡੇ ਵੱਡੇ ਸਮਰੱਥ ਗੁਰੂ ਲਈ ਸ਼ਬਦ ਵਰਤਦੇ ਨੇ ਤੇ ਫਿਰ ਕਈ ਵਾਰੀ ਮਨ ਵਿੱਚ ਸੋਚਣਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੱਤੇ ਬਲਵੰਤ ਨੇ ਤੇ ਸਿਰਫ ਕੁਝ ਕੁ ਸ਼ਬਦ ਕਹੇ ਤੇ ਆਪ ਜੀ ਨੇ ਕਹਿ ਦਿੱਤਾ ਅੰਦਰੋਂ ਖਿੱਚ ਗਏ ਨੇ। ਤੇ ਜਿਹੜਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਉਪਮਾ ਨੂੰ ਆਪਣੀ ਅਕਲ ਦੇ ਨਾਲ ਘਟਾਉਣਾ ਲੋਚਦਾ ਹੈ, ਸੱਚ ਜਾਣੋ ਉਹਦੇ ਅੰਦਰ ਵੀ ਤਾਂ ਮਾਨੋ ਜਿਵੇਂ ਕੋੜ ਦਾ ਰੋਗ ਚੱਲ ਜਾਂਦਾ ਹੈ। ਸਾਹਿਬ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਪੁੱਛੋ, ਉਹਨਾਂ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ। ਕਹਿੰਦੇ ਨੇ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੈਂ ਆਪ ਜੀ ਦੀ ਉਪਮਾ ਆਪਣੀ ਰਚਨਾ ਤੋਂ ਕਿਵੇਂ ਕਰਾਂ? ਕਿਉਂ ਜੀ? ਕਹਿੰਦੇ ਨੇ ਜਦੋਂ ਮੇਰੀ ਰਚਨਾ ਤੇ ਸ਼ਬਦ ਆਉਂਦਾ ਹੈ ਗੁਰੂ, ਮੇਰੀ ਜ਼ਬਾਨ ਤੇ ਬਚਨ ਆਉਂਦਾ ਹੈ ਗੁਰੂ ਨਾਨਕ, ਸਿਰ ਤੋਂ ਪੈਰਾਂ ਤੱਕ, ਪੈਰ ਦੇ ਅੰਗੂਠੇ ਤੋਂ ਲੈ ਕੇ ਸ਼ਿਖਾ ਤੱਕ, ਪੂਰੇ ਦਾ ਪੂਰਾ ਸਰੀਰ ਜਿਹੜਾ ਕਿਸੇ ਵਿਸਮਾਦ ਵੀ ਚਲਾ ਜਾਂਦਾ, ਰੋਮ ਰੋਮ ਰਸ ਨਾਲ ਪੂਰਤ ਹੋ ਜਾਂਦਾ। ਇਸ ਕਰਕੇ ਕਿਉਂਕਿ ਗੁਰੂ ਨਾਨਕ ਸਾਹਿਬ ਆਪ ਜੀ ਦੇ ਘਰ ਵਿੱਚੋਂ ਯਤੀਮ ਨੂੰ ਮਾਂ ਵਾਲਾ ਪਿਆਰ ਵੀ ਮਿਲਿਆ, ਆਪ ਜੀ ਦੇ ਘਰ ਵਿੱਚੋਂ ਪਿਤਾ ਵਾਲਾ, ਭਰਾਵਾਂ ਵਾਲਾ, ਰਿਸ਼ਤੇਦਾਰਾਂ ਵਾਲਾ ਵੀ ਪਿਆਰ ਮਿਲਿਆ। ਕੇਵਲ ਇਸੀ ਬਸ ਨਹੀਂ ਕਿ ਸਾਡੇ ਵਰਗੇ ਗਲੀਆਂ ਵਿੱਚ ਰੁਲਦੇ ਕੋਈ ਕੱਖਾਂ ਨੂੰ ਤੁਸੀਂ ਆਪਣੇ ਘਰ ਵਿੱਚ ਇੰਨੀਆਂ ਕੁ ਰਹਿਮਤਾਂ ਨਾਲ ਨਿਵਾਜ ਦਿੱਤਾ, ਸਤਿਗੁਰੂ ਤੂੰ ਤਾਂ ਰੁਲਦੇ ਕੋਈ ਕੀੜਿਆਂ ਨੂੰ ਵੀ ਪਾਤਸ਼ਾਹੀ ਦੇ ਦੇਣਾ। ਆਪ ਜੀ ਦੇ ਨਾਮਨੇ ਨੂੰ ਕਿਤਨਾ ਕੁ ਬਿਆਨ ਕਰੀਏ। ਦੇਖੋ ਗੁਰੂ ਰਾਮਦਾਸ ਜੀ ਦੀ ਪਵਿੱਤਰ ਰਚਨਾ ਤੋਂ ਤੇ ਇਹ ਬਚਨ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਅਰਥ ਕਰਦਿਆਂ ਕਹਿ ਦੇ, ਉੱਥੇ ਉਹ ਬਚਨ ਕਹਿੰਦੇ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਕਿਉਂ ਬੋਲ ਹੋਵੇ ਜੋ ਖੀਵਦੈ। ਕਹਿਣ ਲੱਗੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਵਿਸ਼ਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਤ ਮੇਰਾ ਸਖਾ ਸਿਖਾਏ, ਜੋ ਹਮਰੀ ਵਿਦ ਕੋਤੀ ਮੇਰੇ ਸਤਿਗੁਰਾਂ, ਸਭ ਤੁਮ ਕਰ ਜਾਣੂ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੇ ਉਪਮਾ ਕਾਦੀ ਕੀਤੀ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੁੱਕੇ ਸਭ ਸੋਗ ਸੰਤਾ ਤੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ਨੂੰ ਪਰਸਨ ਦੇ ਨਾਲ ਸੋਗ ਸੰਤਾਪ ਉਤਰ ਗਏ। ਤੁਹਾਡਾ ਨਾਮ ਨਾ ਇੰਨਾ ਉੱਚਾ ਹੈ ਕਿ ਤੁਸੀਂ ਰੁਲਣ ਵਾਲੇ ਕੀੜਿਆਂ ਨੂੰ ਵੀ ਪਾਤਸ਼ਾਹੀਆਂ ਦੇ ਦਿੰਦੇ। ਉਸ ਤੋਂ ਅੱਗੇ ਤੁਰੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹ ਆਪ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਉਪਮਾ ਕਰਦੇ ਨੇ, ਬਾਬਾ ਬਲਵੰਡ ਸਾਹਿਬ ਸੱਚ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦਾ ਨਾਮ ਨਾ ਕਿਤਨਾ ਕੁ ਉੱਚਾ ਹੈ, ਕੋਈ ਵੀ ਸੰਸਾਰ ਦਾ ਬੰਦਾ ਆਪ ਜੀ ਦੇ ਨਾਮਨੇ ਨੂੰ ਜੋਕ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ ਪੜ੍ਹਨੇ ਤੇ ਹਜ਼ੂਰ ਨੇ ਜਦੋਂ ਆਪਣੀ ਮੁਬਾਰਕ ਰਚਨਾ ਤੋਂ ਸਵਈਏ ਉਚਾਰਨ ਕੀਤੇ ਤੇ ਗੁਰੂ ਕੇ ਸਿੱਖੋ, ਧੰਨ ਗੁਰੂ ਨਾਨਕ ਸਾਹਿਬ ਦੀ ਸਿਮਤ ਵਿੱਚ ਮੇਰੇ ਕਿਰਪਾਲੂ ਦਾਤਾ ਜੀ ਨੇ ਇੱਕ ਬਚਨ ਕਿਹਾ ਹੈ, ਉਸ ਬਚਨ ਵੱਲ ਥੋੜੀ ਜਿਹੀ ਤਵੱਜੋ ਦੇਣੀ। ਕਹਿਣ ਲੱਗੇ, ਜਨ ਨਾਨਕ ਭਗਤ ਗੜ ਤੁਲ ਬ੍ਰਹਮ ਸੰਸਾਰ, ਏਕ ਜੀਹ ਕਿਆ ਬਖਾਨੈ, ਹਾਂ ਕੇ ਬਲ 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 ਸਤ ਬਲਖਾ। ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ। ਗੁਰੂ ਨਾਨਕ ਸਾਹਿਬ ਜੀ ਦੀ ਜਿੰਨੀ ਸਿਫਤ ਕਰ ਮਣਾ ਤੂੰ ਓਨੀ ਹੀ ਥੋੜੀ ਹੈ। ਤੇ ਇਸ ਸਵਈਏ ਦੀਆਂ ਅੰਤਲੀਆਂ ਜਿਹੜੀਆਂ ਤੁਕਾਨੇ ਦੇ ਅਰਥਾਂ ਵੱਲ ਤਵੱਜੋ ਦੇ, ਕਿਉਂਕਿ ਇਹਦੇ ਵਿਸ਼ਰਾਮ ਦੇ ਸੰਬੰਧੀ ਵਿਦਵਾਨਾਂ ਨੇ ਆਪਣੇ ਆਪਣੇ ਬਖਸ਼ੀ ਹੋਈ ਗੁਰੂ ਦੀ ਸੂਝ ਅਨੁਸਾਰ ਇਹਦੇ ਵਿਸ਼ਰਾਮ ਲਾਏ। ਪ੍ਰੋਫੈਸਰ ਸਹਿਤ ਸਿੰਘ ਉਹਨਾਂ ਨੇ ਇਹਦਾ ਵਿਸ਼ਰਾਮ ਲਾਇਆ ਹੈ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ। ਮਹਾਂਪੁਰਸ਼ ਸੰਪਰਦਾਇ ਇਹਦਾ ਵਿਸ਼ਰਾਮ ਲਾਉਂਦੇ ਨੇ, ਜਨ ਨਾਨਕ ਦਰ ਤੁਲ ब्रह्म संसार एक जी क्या बखाने, जदों असी पढ़ने तलवाड़ा साहब का यह विश्राम लाते ने जन नानक भगत दर तुल, वाहगुरु जन नानक भगत दर तुल ब्रह्म संसार एक जी क्या बखाने। पर भावे विश्राम अपनी अपनी गुरु ने जितनी सूझ दी लाई पर अर्थ फिर भी तकरीबन सारिया के इको जे टुकते। गुरु अर्जन साहब सच्चे पातशाह कहने जन नानक भगत, मैं दोनों अर्थ अर्थ कर देना, जन नानक भगत दर तुल ब्रह्म संसार के खे। दुनिया के लोगों, गुरु नानक साहब उस करते पुरख वाहगुरु जी का भगत है। जन नानक भगत दर तुल, दर का अखरी अर्थ उत्ते दर ते दर विच, तुल का अखरी अर्थ करते ने परवानिया होया। गुरु नानक साहब उस परमात्मा दे उस रब दे भगत ने, उस दे दर दे उत्ते परवाने हुए ने। जन नानक भगत दर तुल ब्रह्म संसार कहिंदे भगत शब्द जरूर वरत्या, हकीकत विच ए परमात्मा वर्गे ने, आप ही परमात्मा ने। सब फिर अगे बचन वरते ने एक जी क्या पखाना, तन गुरु अर्जुन साहब मेर करते ने मेरी एक रचना। गुरु नानक साहब आप जी की कितनी कु उपमा बयान करे, बस मैं इन्हें कह सकना वा हां के बल बल मैं सदकड़े गुरु नानक साहब तुहाडे तो, मैं सदके आप जी दे चरणा तो, बल बल सत बलिहार, चार वरी शब्द बल 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 वरत के सत बलिहार, बाबा नानक साहब जी आप ही परमात्मा है, मैं तेरे तो कुर्बान जाना। ये धन गुरु अर्जुन साहब की रचना कह रही है, ते बाबा बलवंत साहब दे सिर्फ इस तुक दी अर्थ कर रहे हैं कि नौ करता कादर करे, जन नानक भगत दर तुल ब्रह्म संसार एक जी क्या बखाने, खा के बल 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 सत बलिहार। गुरु अर्जुन साहब जी ने अपने अमृत बचना दे एक सवैया जो संपूर्ण कीता, ते उथे गुरु नानक साहब दे चरणा विच खलो के सानू दात मंगण दी अरदास करन दी युक्ति दसी। सतगुरु गुरु नानक साहब का नामना इतना उच्चा है कि गुरु अर्जुन साहब का वो सवैया पढ़ो, हजूर फरमाते ने प्रभ दाताओ दातार परयो जाच की एक शरणा। हे प्रभु, दाता देन वाले दातार जी, आप जी दे चरणा विच एक जाच की एक मंगता दिग पिया है। प्रभ दाताओ दातार परयो जाच की एक शरणा, मिले दान संत रे, तेरे चरणा विचों मैं दान मंगण आया, मेनू बंदगी करन वाले संत जना दे चरणा दी धूड बख्श के। प्रभ दातो दातार परयो जाति शरणा, मिले दान संत रेन जे लग पवजल करना, विनत करूं अरदास सुनो जे ठाकुर भावे, देव दर्श मन चाओ भगत ए, मन ठहरावे मेरी बेनती सुनो मालिक जी, अरदास सुनो मेरे मन विच भगती दे चाओ बख्शो, ते रहमत करो परमात्मा जी दी भगती मेरे हिरदे विच टिक जाए। हुण इह अरदास किहदे कोल कीती गई, देखो पहला प्रभ दातो शब्द वरते हैं, प्रभ दातो दातार परयो जाति शरणा, मिले दान संत रेल जे लग भगजल करना, बिनत करूं अरदास सुनो जे ठाकुर भावे, देव दर्श मन चाओ भगते मन ठहरावे। फिर अखीर ते सब तो वड्डे बाबे नानक बारे शब्द वरते, बलियो चिराग अंधियार में, इस को कोर कालचुक अंधेरे विच एक चिराग बलिया है, एक दीवा बलिया है, नौ करता कादर करे, बलियो चिराग अंधियार में, छप कल उदरी एक नाम धर्म, एक नाम की दार दे के नाम का धर्म पिंड करा के हजूर ने सारी सृष्टि का भला कर दिता। ते गुरु अर्जुन साहब कहने सिखा एक गल पक्की मन लै के गुरु नानक साहब आप ही पार ब्रह्म का साकार रूप है। हजूर दे बचन ने बलियो चिराग अंधियार में, सब कल उदरी एक नाम धर्म, प्रगट सकल हर भवन में, जन नानक गुर पार ब्रह्म, नौ करता कादर करे, जन नानक गुर पार ब्रह्म। हजूर ने इन्हों सवैया तो बिना गुरु ग्रंथ साहब के अमृत बचना विच कई थां ते इह झलक दित्ती है। गोविंद रूप गुरु नानक साहब जी दी उन्हां दा अमृत बचन आप सूई राग विच पढ़दे, जिहड़ा शब्द ए आरंभ हुंदा है, हजूर दा के जिसके सिर ऊपर तू स्वामी, सो तू कैसा पावे, बोल न जाने माया मद माता, मरना कीत न आवे, मेरे राम राय ਤੂੰ ਸੰਤਾਂ ਦਾ ਸੰਤ ਤੇਰੇ, ਇਹਦੀਆਂ ਅਖੀਰਲੀਆਂ ਤੁਕਾਂ ਨੇ ਗਿਆਨ ਧਿਆਨ ਧਿਆਨ ਦਿਆ ਦੇ। ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਦੇਖੋ ਜੇ ਗੁਰੂ ਨਾਨਕ ਸਾਹਿਬ ਨੂੰ ਵੱਡਾ ਜਾਣਨਾ ਤੇ ਆਪਣੇ ਗਿਆਨ ਦਾ ਦਾਵਾ ਨਾ ਕਰ, ਆਪਣੇ ਧਿਆਨ ਦੀਆਂ ਜੁਗਤੀਆਂ ਉਕਤੀਆਂ ਨਾ ਸਾਹਮਣੇ ਰੱਖ, ਇਹ ਨਾ ਕਹਿ ਵੀ ਮੈਂ ਪਰਮਾਤਮਾ ਬਾਰੇ ਬਹੁਤ ਕੁਝ ਜਾਣਦਾ ਵਾਂ। ਧੰਨ ਗੁਰੂ ਅਰਜਨ ਸਾਹਿਬ ਮਿਹਰ ਤਾਂ ਕਰਦੇ ਨੇ, ਕਹਿੰਦੇ ਨੇ ਸਾਡੇ ਕੋਲ ਗਿਆਨ ਨਹੀਂ, ਧਿਆਨ ਨਹੀਂ, ਕੋਈ ਸਮਝ ਨਹੀਂ, ਬਸ ਇੰਨੀ ਕੁ ਸਮਝ ਤੇਰੇ ਚਰਨਾਂ ਵਿੱਚ ਬੈਠ ਕੇ ਮਿਲੀ ਹੈ ਕਿ ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ ਹੈ, ਜਿਹੜੇ ਉਹਦੇ ਚਰਨਾਂ ਵਿੱਚ ਡਿੱਗ ਪੈਣਗੇ ਉਹਨਾਂ ਦੀ ਬਾਬਾ ਜੀ ਨੇ ਰੱਖ ਲਈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਾਵਾਂਗੇ ਕਈ ਸੱਜਣ ਗੁਰਮੁਖੇ ਦੇ ਅਰਥ ਇਹ ਵੀ ਕਰਦੇ ਨੇ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ। ਫਿਰ ਮੈਂ ਕਈ ਵਾਰੀ ਹੈਰਾਨ ਹੋ ਕੇ ਮਨ ਵਿੱਚ ਇਹ ਸੋਚਣਾ, ਮੰਨ ਲਿਆ ਜਾਏ ਤੂੰ ਸਤਿਗੁਰੂ ਨੂੰ ਸਭ ਤੋਂ ਵੱਡਾ ਕਹਿੰਦਾ ਤੇ ਫਿਰ ਵੀ ਗੱਲ ਆ ਕੇ ਆਦਿ ਗੁਰੂ ਨਾਨਕ ਸਾਹਿਬ ਤੇ ਮੁੱਕੇਗੀ। ਤੈਨੂੰ ਰਹਿਮਤਾਂ ਦੀਆਂ ਦਾਤਾਂ ਰੱਬ ਦੇ ਘਰ ਵਿੱਚੋਂ ਲਿਆ ਕੇ ਦੇਣ ਵਾਲੇ ਗੁਰੂ ਨਾਨਕ ਸਾਹਿਬ, ਜੇ ਇਹ ਵੀ ਅਰਥ ਕਰੇ ਤੇ ਇਹਦੇ ਵਿੱਚ ਵੀ ਤਾਂ ਇਸ਼ਾਰਾ ਗੁਰੂ ਨਾਨਕ ਸਾਹਿਬ ਵੱਲ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਨੇ ਕਿਰਪਾਲਤਾ ਮੇਰ ਕਰਕੇ ਮੇਰੀ ਰੱਖ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਦਿ ਗੁਰੂ ਨਾਨਕ ਸਾਹਿਬ ਜੀ ਲਈ ਇਹ ਸ਼ਬਦ ਪੈ ਵਰਤੇ। ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਪੜ੍ਹਨੇ ਤੇ ਉਹਨਾਂ ਨੇ ਸ਼ਬਦ ਵਰਤੇ ਨੇ ਨਿਰੰਕਾਰ ਨਾਨਕ ਦਿਓ ਹੈ, ਨਿਰੰਕਾਰ ਆਕਾਰ ਬਣਾਇਆ, ਨਿਰਾਕਾਰ ਨੇ ਆਪਣਾ ਆਕਾਰ ਬਣਾਇਆ ਹੈ। ਉੱਥੇ ਸ਼ਬਦ ਵਰਤੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਿ ਗੁਰੂ ਨਾਨਕ ਸਾਹਿਬ ਗੁਰਾ ਸਿਰ ਗੁਰੂ ਹੈ, ਕਿ ਸਭ ਤੋਂ ਸਮਰੱਥ ਵੱਡੇ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ। ਉਹਨਾਂ ਦੀ ਉਪਮਾ ਨੂੰ, ਉਹਨਾਂ ਦੇ ਪਵਿੱਤਰ ਬੋਲਾਂ ਨੂੰ ਕੋਈ ਕਹਿ ਕਿ ਮੈਂ ਜੋੜ ਕੇ ਕਹਿ ਦਿਆਂ ਗੁਰੂ ਨਾਨਕ ਸਾਹਿਬ ਦੀ ਇੰਨੀ ਸਮਰੱਥਾ ਹੈ। ਰਾਏ ਬਲਵੰਡ ਜੀ ਕਹਿੰਦੇ ਨੇ ਨਹੀਂ, ਦੁਨੀਆਂ ਦੇ ਲੋਕੋ ਇਹ ਭੁੱਲ ਕੇ ਵੀ ਕਦੀ ਬੇਅਦਬੀ ਦੇ ਸ਼ਬਦ ਨਾ ਕਿਹਾ ਜੇ। ਕਹਿੰਦੇ ਨੇ ਅਸੀਂ ਬੋਲ ਕੇ ਦੇਖ ਲਿਆ ਹਕੀਕਤ ਏਵੇ ਕਿ ਗੁਰੂ ਨਾਨਕ ਸਾਹਿਬ ਦੇ ਨਾਮਣੇ ਨੂੰ ਉਹਨਾਂ ਦੇ ਬੋਲ ਨੂੰ ਕੋਈ ਜੋਕ ਨਹੀਂ ਸਕਦਾ। ਹੁਣ ਇਸ ਸ਼ਬਦ ਵੱਲ ਅਸੀਂ ਤੁਰੀਏ ਕਿ ਕੀ ਗੁਰੂ ਨਾਨਕ ਸਾਹਿਬ ਦੇ ਬੋਲ ਨੂੰ ਕੋਈ ਉਲੰਘ ਸਕਿਆ? ਕਿਉਂਕਿ ਭੱਟਾਂ ਨੇ ਬਾਣੀ ਵਿੱਚ ਇੰਨੀ ਸ਼ਰਧਾ ਭਾਵਨਾ ਮਿਲੇ ਸ਼ਬਦ ਕਹਿ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹਨਾਂ ਸ਼ਬਦ ਵਰਤੇ ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਉਹਨਾਂ ਨੇ ਸ਼ਬਦ ਵਰਤੇ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਗੁਰੂ ਨਾਨਕ ਸਾਹਿਬ ਬਨਵਾਰੀ ਨੇ, ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਆਕਾਰ ਰੂਪ ਨੇ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਬਾਣੀ ਵਿੱਚੋਂ, ਭਾਈ ਗੁਰਦਾਸ ਦੀ ਰਚਨਾ ਵਿੱਚੋਂ, ਭੱਟਾਂ ਦੇ ਸੋਈਆਂ ਵਿੱਚੋਂ ਪੜ੍ਹਨੇ ਹਨ ਤੇ ਉਸੇ ਸਾਨੂੰ ਉਸ ਵੇਲੇ ਦੇ ਕੁਝ ਕੁ ਜਿਹੜੇ ਗ੍ਰੰਥ ਨੇ ਬਾਅਦ ਵਿੱਚ ਭਾਵੇਂ ਵਾਰਤਕ ਰੂਪ ਵਿੱਚ ਲਿਖੇ ਗਏ, ਪਰ ਗੱਲ ਸਮਝਣ ਵਾਸਤੇ ਉਹਨਾਂ ਦੀ ਉਦਾਹਰਣ ਦੇਣੀ ਕੋਈ ਮਾੜੀ ਬਾਤ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੇ ਸੰਬੰਧੀ ਪੁਰਾਤਨ ਜਨਮ ਸਾਖੀ ਵਾਲੇ ਨੇ ਇੱਕ ਸ਼ਬਦ ਕਿਹਾ ਤੇ ਉਹਦੇ ਜਿੰਨੇ ਵੀ ਸ਼ਬਦ ਨੇ ਬੜੇ ਸੰਕੋਚਵੇਂ ਨੇ, ਕੁਝ ਜ਼ਿਆਦਾ ਉਹਨੇ ਚੋਖੇ ਸ਼ਬਦ ਵਰਤ ਕੇ ਗ੍ਰੰਥ ਦਾ ਆਕਾਰ ਨਹੀਂ ਵਧਾਇਆ। ਉਹਨੇ ਛੋਟੀਆਂ ਛੋਟੀਆਂ ਜਿਹੜੀਆਂ ਨੇ ਘਟਨਾਵਾਂ ਅੰਕਿਤ ਕੀਤੀਆਂ ਤੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮਣੇ ਸੰਬੰਧੀ ਉਹਨੇ ਇੱਕ ਬਚਨ ਕਿਹਾ ਹੈ। ਉਹਦੇ ਸ਼ਬਦ ਨੇ ਭਾਵਾਂ ਉਹ ਸ਼ਰਧਾ ਵਾਲਾ ਲਿਖਣ ਵਾਲਾ ਸਿੱਖ ਸ਼ਰਧਾ ਵਿੱਚ ਪੂਰਤ ਹੈ, ਉਹ ਕਹਿੰਦਾ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ ਤੇ ਜਿਹੜਾ ਕੱਲ ਨੂੰ ਅੱਗੇ ਆਉਣਾ ਕਿ ਗੁਰੂ ਅੰਗਦ ਸਾਹਿਬ ਨੂੰ ਕੋਲ ਬਿਠਾ ਕੇ ਸਿਰ ਤੇ ਰੂਹਾਨੀਅਤ ਦਾ ਛਤਰ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਨਾਮ ਅੰਮ੍ਰਿਤ ਦੇ ਪਿਆਲੇ ਪਿਲਾਏ। ਉਹ ਕਹਿੰਦੇ ਨੇ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ ਤੇ ਹੁਕਮ ਹੋਇਆ ਕਿ ਤੂੰ ਆਪ ਪੀ, ਲੋਕਾਂ ਤਾਈਂ ਪਿਆ ਪਿਆਲ, ਨਾਮ ਦਾਨ ਇਸ਼ਨਾਨ ਦ੍ਰਿੜ ਕਰੋ, ਸੰਸਾਰ ਕੀ ਨਿਰਲੇਪ ਰਹੋ। ਤੇ ਨਾਲ ਅਗਲਾ ਸ਼ਬਦ ਆਇਆ ਨਾਨਕ ਮੇਰਾ ਹੁਕਮ ਤੇਰੀ ਨਜ਼ਰੀ ਆਇਆ। ਹੁਕਮ ਸ਼ਬਦ ਭਾਵੇਂ ਅਸੀਂ ਬਿਲਕੁਲ ਆਸਾਨ ਨਹੀਂ ਕਹਿ ਦਿੰਦੇ ਹਾਂ ਕਿ ਨਾਨਕ ਹੁਕਮ ਹੈ ਜੇ ਬੁੱਝਿਆ, ਪਰ ਸੱਚ ਜਾਣਿਓ ਰੱਬ ਮੇਰ ਕਰੇ ਗੁਰੂ ਦੀ ਕਿਰਪਾ ਹੋਵੇ ਹੁਕਮ ਬੁੱਝਿਆ ਜਾਂਦਾ, ਨਹੀਂ ਤੇ ਹੁਕਮ ਸ਼ਬਦ ਦੇ ਅਖਰੀ ਅਰਥ ਕਰ ਲਾਂਗੇ, ਹੁਕਮ ਤਾਂ ਉਹ ਬੁੱਝੇਗਾ ਜਿਹਦੇ ਉੱਤੇ ਸਾਈਂ ਦੀ ਮਿਹਰ ਹੋਵੇ। ਕਹਿਣ ਲੱਗੇ ਨਾਨਕ ਮੇਰਾ ਹੁਕਮ ਤੇਰੇ ਨਜ਼ਰੀ ਆਇਆ ਤੇ ਉਹ ਸਾਖੀਕਾਰ ਦਾ ਅੰਦਰ ਕਿੱਥੇ ਜੁੜਿਆ? ਉਹ ਕਹਿੰਦਾ ਤਦ ਬਾਬੇ ਨੇ ਰਚਨਾ ਧੁਕਿਆ ਸ਼ਬਦ ਕਹਿ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਉੱਥੇ ਫਿਰ ਉਹਨਾਂ ਅਗਲਾ ਬਚਨ ਕਿਹਾ ਕਿੰਨਾ ਕੁ ਨਾਮ ਨਾ ਉੱਚਾ ਹੈ ਗੁਰੂ ਨਾਨਕ ਸਾਹਿਬ ਦਾ, ਸਾਖੀਕਾਰ ਕਹਿੰਦਾ ਰੱਬ ਦੀ ਦਰਗਾਹ ਵਿੱਚੋਂ ਇਹ ਗੁਰੂ ਨਾਨਕ ਸਾਹਿਬ ਲਈ ਰਹਿਮਤਾਂ ਨੇ ਕਿ ਪਹਿਲਾ ਬਚਨ ਕਿਹਾ ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ ਜਿਸ ਉੱਤੇ ਤੁਹਾਡੀ ਨਜ਼ਰ ਹੋ ਗਈ ਉਸ ਉੱਪਰ ਮੇਰੀ ਨਜ਼ਰ ਹੋਵੇਗੀ ਜਿਸ ਉੱਪਰ ਤੇਰਾ ਕਰਮ ਜਿਹਦੇ ਉੱਤੇ ਕਰਮਦਾਰ ਤੇ ਤੁਸੀਂ ਬਖਸ਼ਿਸ਼ ਕਰ ਦਿੱਤੀ ਇਸ ਉੱਪਰ ਮੇਰਾ ਕਰਮ ਉਹਦੇ ਉੱਤੇ ਮੇਰੀ ਬਖਸ਼ਿਸ਼ ਹੋਵੇਗੀ ਕਹਿਣ ਲੱਗੇ ਮੇਰਾ ਨਾਉ ਪਾਰ ਬ੍ਰਹਮ ਤੇ ਤੇਰਾ ਨਾਉ ਗੁਰ ਪਰਮੇਸ਼ਰ ਸ਼ਬਦ ਨੇ ਮੇਰਾ ਨਾਉ ਪਾਰ ਬ੍ਰਹਮ ਤੇਰਾ ਨਾਉ ਗੁਰ ਪਰਮੇਸ਼ਰ ਤੇ ਕੀ ਇਹ ਪਰਮਾਤਮਾ ਦੇ ਘਰ ਵਿੱਚੋਂ ਮੇਰੇ ਗੁਰੂ ਨਾਨਕ ਸਾਹਿਬ ਦਾ ਨਾਮ ਨਾ ਇਤਨਾ ਉੱਚਾ ਲਗੇ ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਅਰਥ ਕਰ ਰਿਹਾ ਗੁਰੂ ਨਾਨਕ ਸਾਹਿਬ ਦੇ ਬੋਲ ਨੂੰ ਕੋਈ ਵੀ ਉਲੰਘ ਨਹੀਂ ਸਕਿਆ ਤੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਆਓ ਬਾਣੀ ਵਿੱਚੋਂ ਤੇ ਜਿਨ੍ਹਾਂ ਜਿਨ੍ਹਾਂ ਨੂੰ ਮਿਲੇ ਮੇਰੇ ਬਾਬੇ ਨਾਨਕ ਦੇ ਨਾਮਣੇ ਨੂੰ ਧਰਤੀ ਦੇ ਕੋਈ ਵੀ ਖਿੱਤੇ ਤੇ ਕੋਈ ਬੰਦਾ ਵੀ ਮਿਲਿਆ ਕਿਸੇ ਦੀ ਯੂਰਤ ਨਾ ਪਈ ਮੇਰੇ ਬਾਬੇ ਨਾਨਕ ਦੇ ਸ਼ਬਦ ਨੂੰ ਕੋਈ ਕੱਟ ਸਕੇ ਭਾਵੇਂ ਉਹ ਜੋਗੀ ਸੀ ਭਾਵੇਂ ਸੰਨਿਆਸੀ ਸੀ ਭਾਵੇਂ ਚੁੰਚ ਗਿਆਨ ਰੱਖਣ ਵਾਲਾ ਕੋਈ ਵਿਦਵਾਨ ਪੰਡਿਤ ਸੀ ਭਾਵੇਂ ਮੁਲਾਣਾ ਮੁੱਲੇ ਤੇ ਰਾਜੇ ਕਾਜੀ ਸਨ ਪਰ ਬਾਬੇ ਨਾਨਕ ਦੇ ਸ਼ਬਦ ਦੇ ਸਾਹਮਣੇ ਆ ਕੇ ਤਾਰੇ ਚੁੱਕ ਗਏ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਦੁਨੀਆਂ ਦੀ ਕੋਈ ਤਾਕਤ ਜੋਕ ਨਹੀਂ ਸਕਦੀ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕਈ ਵਾਰੀ ਜਦੋਂ ਸ਼ਰਧਾ ਵਿੱਚ ਭਿੱਜ ਕੇ ਬਾਬੇ ਦੀ ਜਿੱਤ ਦੇਖੀ ਨਾ ਤੇ ਚੇਤੇ ਰੱਖਿਓ ਗੁਰੂ ਨਾਨਕ ਸਾਹਿਬ ਦੀ ਜਿੱਤ ਖੌਮੇ ਦੀ ਵੱਧੀ ਕੋਈ ਜਿੱਤ ਨਹੀਂ ਗੁਰੂ ਨਾਨਕ ਸਾਹਿਬ ਦੀ ਜਿੱਤ ਜਿਹੜੀ ਮੇਰੇ ਪਿਆਰੇ ਦੀਆਂ ਪ੍ਰੇਮ ਜਿੱਤਾਂ ਨੇ ਪ੍ਰੇਮ ਜਿੱਤਾਂ ਨੇ ਖੌਮੇ ਵਿੱਚ ਵੱਜੀ ਕੋਈ ਜਿੱਤ ਨਹੀਂ ਕਿਸੇ ਨੂੰ ਥੱਲੇ ਲਾ ਕੇ ਕਿਸੇ ਨੂੰ ਹੀਣ ਭਾਵਨਾ ਨਾਲ ਥੱਲੇ ਨਤਾੜ ਕੇ ਲਈ ਕੋਈ ਜਿੱਤ ਨਹੀਂ ਬਾਬੇ ਦੀਆਂ ਪ੍ਰੇਮ ਜਿੱਤਾਂ ਨੇ ਉਹਨਾਂ ਦੇ ਬਚਨ ਜਦੋਂ ਅਸੀਂ ਪੜ੍ਹਨੇ ਹਾਂ ਸਿੱਧਾਂ ਦੇ ਸੰਬੰਧੀ ਭਾਈ ਗੁਰਦਾਸ ਨੇ ਕਹੇ ਮੱਕੇ ਦੀ ਧਰਤੀ ਦੇ ਬਚਨ ਕਹੇ ਬਗਦਾਦ ਦੀ ਧਰਤੀ ਦੇ ਬਚਨ ਕਹੇ ਤੇ ਫਿਰ ਉਹਨਾਂ ਨੇ ਆਪਣੇ ਵੱਲੋਂ ਗੁਰੂ ਨਾਨਕ ਸਾਹਿਬ ਲਈ ਜਿਹੜੇ ਬਚਨ ਵਰਤੇ ਨੇ ਹਜ਼ੂਰ ਮਿਲਦੇ ਨੇ ਸਿੱਧਾਂ ਦੇਖੋ ਗੁਰੂ ਨਾਨਕ ਸਾਹਿਬ ਦੇ ਬੋਲਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਜੋਖ ਨਹੀਂ ਸਕਦਾ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਨੇ ਜੇ ਗੋਸ਼ਟ ਕਰਕੇ ਕਿਸੇ ਦੇ ਅੰਦਰ ਨੂੰ ਟਿਕਾ ਦਿੱਤਾ ਹੈ ਤੇ ਉਹ ਸਿੱਧ ਨੇ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਜੇ ਕੋਈ ਜਗਿਆਸੂ ਜਾਂ ਕੋਈ ਚਰਚਾ ਕਰਨ ਵਾਲਾ ਸੱਜਣ ਮਿਲਿਆ ਉਹ ਸਿੱਧ ਨੇ ਬਾਬਾ ਜੀ ਜਦੋਂ ਗਏ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਸੁਣ ਕੇ ਉਸੇ ਵੇਲੇ ਇਹਨਾਂ ਸਿੱਧਾਂ ਦੇ ਮਨ ਵਿੱਚ ਇੱਕ ਫੁਰਨਾ ਉੱਠਿਆ ਸੀ ਤੇ ਉੱਥੇ ਉਹ ਬਚਨ ਕਰਦੇ ਨੇ ਕਹਿਣ ਲੱਗੇ ਸਭ ਸਿੱਧੀ ਇਹ ਬੁੱਝਿਆ ਕਲ ਕਾਰਨ ਨਾਨਕ ਅਵਤਾਰ ਹਾਲਾਂ ਉਹ ਝੁਕੇ ਨਹੀਂ ਉਹ ਬਿਲਕੁਲ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਬਾਹਰ ਮੁੱਖੋਂ ਸਵੀਕਾਰ ਨਹੀਂ ਕੀਤਾ ਪਰ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਉਹਨਾਂ ਦੇ ਅੰਦਰ ਇਹ ਗੱਲ ਬਿਲਕੁਲ ਘਰ ਘਰ ਗਈ ਕਿ ਐਵੇਂ ਅਸੀਂ ਸਮਾਧੀਆਂ ਲਾਈ ਬੈਠੇ ਹਾਂ ਇਸ ਕਲਯੁਗ ਦੇ ਵਿੱਚ ਜੇ ਕੋਈ ਪਾਰ ਲਾ ਸਕਦਾ ਤੇ ਕੇਵਲ ਗੁਰੂ ਨਾਨਕ ਸਾਹਿਬ ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ ਉੱਥੇ ਫਿਰ ਉਹਨਾਂ ਨੇ ਬਚਨ ਵੀ ਕੀਤੇ ਨੇ ਜਦੋਂ ਉਹਨਾਂ ਨੇ ਤਣਕਾਣ ਦਾ ਯਤਨ ਕੀਤਾ ਤੇ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਅਸੀਂ ਬਚਨ ਪੜ੍ਹਨੇ ਇਹ ਸੁਮੇਰ ਪਰਬਤ ਦੀ ਗੱਲ ਹੈ ਕਿਉਂਕਿ ਸਿੱਧ ਗੋਸ਼ਟ ਜਿਹੜੀ ਹੈ ਕੇਵਲ ਇੱਕ ਥਾਂ ਤੇ ਨਹੀਂ ਮੇਰੀ ਬੇਨਤੀ ਸਰਵਣ ਕਰਿਓ ਵੱਖ ਵੱਖ ਥਾਵਾਂ ਤੇ ਜਿੱਥੇ ਜਿੱਥੇ ਸਿੱਧ ਮਿਲੇ ਹਜ਼ੂਰ ਕਿਰਪਾਲੂ ਨੇ ਉਹਨਾਂ ਨਾਲ ਜਿਹੜੀ ਸੰਵਾਦ ਰਚਾਇਆ ਗੋਸ਼ਟੀ ਕੀਤੀ ਉਹਨੂੰ ਅੰਮ੍ਰਿਤ ਬਾਣੀ ਦਾ ਰੂਪ ਦਿੱਤਾ ਹਜ਼ੂਰ ਨੂੰ ਜਦੋਂ ਸੁਮੇਰ ਤੇ ਬੋਲਦੇ ਨੇ ਤੇ ਇੱਥੇ ਉਹਨਾਂ ਨੇ ਜਿਹੜੇ ਸ਼ਬਦ ਕਹੇ ਗੁਰੂ ਨਾਨਕ ਸਾਹਿਬ ਲਈ ਭਾਈ ਗੁਰਦਾਸ ਜੀ ਨੇ ਕਹਿਣ ਲੱਗੇ ਕਿ ਸਤਿਗੁਰੂ ਰਹਿਮਤਾਂ ਦੇ ਖਜ਼ਾਨੇ ਨੇ ਉਹਨਾਂ ਨੂੰ ਭਰਮਾਉਣਾ ਚਾਹੁੰਦੇ ਨੇ ਕੇਵਲ ਆਪਣੀ ਅਜ਼ਮਤ ਦੀ ਚਮਕ ਨਾਲ ਪਰ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਸਿੱਧਾਂ ਦੀ ਇੱਕ ਵੀ ਨਾ ਗਈ ਤੇ ਉਹਨਾਂ ਨੇ ਜਿਸ ਧਨ ਦੌਲਤ ਦੀ ਚਮਕ ਬਾਬੇ ਨਾਨਕ ਜੀ ਨੂੰ ਦਿਖਾਈ ਮੇਰੇ ਸਤਿਗੁਰੂ ਦੇ ਸ਼ਬਦ ਦੇ ਸਾਹਮਣੇ ਆ ਕੇ ਇਹ ਪੁੱਗੇ ਕੋਈ ਜੋਗੀ ਵੀ ਚੁੱਗ ਗਏ ਗੁਰੂ ਨਾਨਕ ਸਾਹਿਬ ਦੇ ਸ਼ਬਦ ਸਾਹਮਣੇ ਉਹ ਅੜ ਨਹੀਂ ਸਕੇ ਉੱਥੇ ਭਾਈ ਸਾਹਿਬ ਨੇ ਬਹੁਤ ਸੋਹਣੀਆਂ ਤੁਕਾਂ ਕਹੀਆਂ ਨੇ ਕਹਿਣ ਲੱਗੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾਂ ਮੈਂ ਸਿਰਫ ਟਿਊਕ ਮਾਤਰ ਕੁਝ ਕੁ ਪੌੜੀਆਂ ਵਿੱਚੋਂ ਲਈਆਂ ਨੇ ਪੂਰੀਆਂ ਪੌੜੀਆਂ ਨੇ ਸਿਰਫ ਇੱਕ ਇੱਕ ਦੋ ਦੋ ਤੁਕਾਂ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾਂ ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਵੇਹਰ ਬਲਾਲਾਂ ਸਤਿਗੁਰ ਅਗੰਮ ਅਗਾਧ ਪੁਰਖ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾਂ ਫਿਰ ਆਇਆ ਗੁਰ ਨਾਥ ਜੀ ਪਾਣੀ ਛੋੜ ਨਹੀਂ ਉਸ ਤਾਲਾ ਨੂੰ ਤੇ ਗੁਰੂ ਨਾਨਕ ਸਾਹਿਬ ਦੇ ਗੋਲ ਸਾਹਮਣੇ ਕਿਸੇ ਟਿਕਣਾ। ਕਹਿਣ ਲੱਗੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਮਿਲਾ। ਇਹਦੇ ਦੇ ਜੋਗੀ ਆਪਣੇ ਸ਼ਬਦ ਨਾਲ ਜਿੱਤ ਲੈ। ਇਹ ਸੁਮੇਰ ਦੀ ਗੋਸ਼ਟ ਹੈ। ਤੇ ਜਦੋਂ ਅਸੀਂ ਸ਼ਿਵਰਾਤਰੀ ਜਦੋਂ ਬਟਾਲੇ ਦੀ ਗੱਲ ਕਰਦੇ ਹਾਂ ਉੱਥੇ ਭਾਈ ਸਾਹਿਬ ਨੇ ਬੜੇ ਪਿਆਰੇ ਸ਼ਬਦ ਕਹੇ। ਉੱਥੇ ਕਹਿੰਦੇ ਸੱਚ ਜਾਣੋ ਬਟਾਲੇ ਆ ਕੇ ਤੇ ਸਿੱਧ ਬਿਲਕੁਲ ਅੰਦਰੋਂ ਨਿਸਲ ਹੋ ਗਏ ਸਨ। ਅੰਦਰ ਨੂੰ ਪਰਮ ਸ਼ਾਂਤੀ ਮਿਲੀ, ਅੰਦਰ ਨੂੰ ਟਿਕਾ ਮਿਲਿਆ। ਤੇ ਉੱਥੇ ਉਹਨਾਂ ਨੇ ਸ਼ਬਦ ਕੀਤੇ, ਉਚਾਰਨ ਕੀਤੇ ਨੇ ਭਾਈ ਸਾਹਿਬ ਨੇ। ਕਹਿਣ ਲੱਗੇ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਦੇਖੋ ਉਸ ਗੋਸ਼ਟੀ ਨਾਲ ਉਹ ਤਲਖੀ ਵਿੱਚ ਨਹੀਂ ਹੋਣਾ ਹੈ, ਕਿਉਂਕਿ ਸਿੱਧ ਗਾਏ ਬਗਾਏ ਪਹਿਲੇ ਵੀ ਬਹੁਤ ਵਾਰੀ ਮਿਲ ਚੁੱਕੇ ਨੇ, ਪਰ ਅੱਜ ਜਦੋਂ ਗੁਰੂ ਨਾਨਕ ਸਾਹਿਬ ਦੇ ਅੰਤਮੇ ਦੀਦਾਰ ਤਾਂ ਕਰਦੇ ਨੇ, ਕਿਉਂਕਿ ਇਹ ਪੰਜਾਬ ਫੇਰੀ ਚੌਥੀ ਉਦਾਸੀ ਸੀ। ਕਹਿਣ ਲੱਗੇ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ, ਜਿਨ ਮੇਲਾ ਸ਼ਿਵਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਈ। ਸ਼ਿਵਰਾਤਰੀ ਦਾ ਮੇਲਾ ਵੱਡੇ ਵੱਡੇ ਵਿਦਵਾਨ ਬਾਬੇ ਸਾਹਮਣੇ ਚੁੱਕ ਗਏ, ਕੱਲੇ ਸਿੱਧ ਹੀ ਨਹੀਂ ਖੱਟ ਦਰਸ਼ਨ ਆਦੇਸ਼ ਕਰਾਈ। ਛੇ ਦਸਤਰ ਛੇ ਸ਼ਾਸਤਰੀ ਜਿਹੜੇ ਸਨ, ਛੇ ਸ਼ਾਸਤਰਾਂ ਦੇ ਗਿਆਤਾ, ਉਹਨਾਂ ਨੇ ਵੀ ਸੀਸ ਝੁਕਾ ਦਿੱਤੇ। ਅੱਜ ਉਹੀ ਰਤਨਾ ਕਹਿਣ ਲੱਗ ਪਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਨਾ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਰ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਦੇਖੋ ਫਿਰ ਉਸ ਗੁਰੂ ਨਾਨਕ ਸਾਹਿਬ ਦੇ ਬੋਲਾਂ ਦੇ ਸਾਹਮਣੇ ਜਿੱਥੇ ਲੋਕਾਂ ਨੂੰ ਅੱਜ ਵੀ ਅਸੀਂ ਦੇਖਦੇ ਹਾਂ, ਕਿਸੇ ਦੀ ਸਮਰੱਥਾ ਨਹੀਂ ਉਸ ਥਾਂ ਤੇ ਪਹੁੰਚ ਸਕੀ। ਹਜ਼ੂਰ ਮੱਕੇ ਵੀ ਗਏ ਨੇ, ਦਾਤਾਰ ਬਗਦਾਦ ਦੀ ਧਰਤੀ ਤੇ ਵੀ ਗਏ ਨੇ, ਪਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਦਾਤਾ ਜੀ ਆਪ ਜੀ ਦੇ ਸ਼ਬਦ ਦੀ ਤਾਕਤ ਸਾਹਮਣੇ ਉੱਥੇ ਵੀ ਸਾਰੇ ਚੁੱਕ ਗਏ। ਕੇਵਲ ਸਿੱਧ ਨਹੀਂ, ਅਸੀਂ ਉਹ ਬਚਨ ਪੜ੍ਹਨੇ। ਕਹਿਣ ਲੱਗੇ ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ, ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜਨਾ ਖਾਲੀ ਜਾਈ। ਜਿਹੜੇ ਲੋਕ ਪਹਿਲਾਂ ਲੱਤਾਂ ਤਾਂ ਮਾਰਦੇ ਨੇ, ਉਹੀ ਚਰਨ ਪਕੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਕਿ ਇੱਕ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੀ ਖਿੜਾਂ ਹੀ ਦੇ ਜਾਓ, ਅਸੀਂ ਤੇਰੇ ਚਰਨਾਂ ਦੀ ਕੌਂਸ ਵਿੱਚੋਂ ਹੀ ਤੇਰੀ ਰਹਿਮਤ ਨੂੰ ਤਕਲਾ ਕਰਾਂਗੇ। ਆਖਿਰ ਕੀ ਉਹ ਬਾਬੇ ਨਾਨਕ ਦੇ ਬੋਲਾਂ ਨੂੰ ਕੱਟ ਸਕੇ। ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ। ਇੱਥੇ ਫਿਰ ਭਾਈ ਸਾਹਿਬ ਨੇ ਇੱਕ ਦੂਸਰਾ ਬਚਨ ਕਿਹਾ ਹੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਉਹਨਾਂ ਦੇ ਸਾਹਮਣੇ ਕੋਈ ਵੀ ਨਹੀਂ ਅਟਕ ਸਕਿਆ, ਕਿਉਂਕਿ ਬਾਬੇ ਨਾਨਕ ਦੇ ਬੋਲਾਂ ਵਿੱਚ ਇੰਨੀ ਕੁ ਰਹਿਮਤ ਹੈ, ਇੰਨੀ ਕੁ ਸ਼ਕਤੀ, ਇੰਨੀ ਕੁ ਤਾਕਤ ਹੈ, ਹਰ ਬੰਦੇ ਨੂੰ ਬੋਲ ਸੁਣ ਕੇ ਬਾਬੇ ਨਾਨਕ ਦੇ ਚਰਨਾਂ ਵਿੱਚ ਝੁਕਣਾ ਪਿਆ। ਜਦੋਂ ਅਸੀਂ ਭਾਈ ਸਾਹਿਬ ਦੇ ਬਚਨ ਪੜ੍ਹਨੇ ਕਿ ਚਾਰ ਵਰਨ ਇੱਕ ਵਰਨ ਕਰ, ਹਜ਼ੂਰ ਜੀ ਦੀ ਭਾਈ ਸਾਹਿਬ ਦੀ ਰਚਨਾ ਵਿੱਚੋਂ ਸਾਧ ਸੰਗਤ ਮਿਲ ਹੋਏ ਤਰਾਬਾਂ, ਉਹਦੇ ਵਿੱਚੋਂ ਨਾ ਇੱਕ ਤੋਂ ਕਹੀਏ, ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ, ਹਰ ਬੰਦਾ ਤੁਹਾਡੇ ਹੁਕਮ ਸਾਹਮਣੇ ਚੁੱਕਿਆ, ਕਿਸੇ ਦੀ ਤਾਕਤ ਨਹੀਂ ਕਿ ਮੇਰੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਤੇਰੇ ਸਾਹਮਣੇ ਖਲੋ ਕੇ ਕੋਈ ਬੋਲ ਕਰ ਸਕੇ, ਕੋਈ ਬੋਲ ਸਕੇ। ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ, ਤੇ ਸਾਰੇ ਇੱਕੋ ਸ਼ਬਦ ਕਹਿੰਦੇ ਸਨ, ਜ਼ਾਹਰ ਪੀਰ ਜਗਤ ਗੁਰ ਬਾਬਾ। ਬਾਬਾ ਬਲਵੰਡ ਸਾਹਿਬ ਜੀ ਨੇ, ਰਾਏ ਬਲਵੰਡ ਜੀ ਨੇ ਪਹਿਲਾ ਸ਼ਬਦ ਕਿਹਾ। ਕਹਿਣ ਲੱਗੇ ਨਾਉ ਕਰਤਾ ਕਾਦਰ ਕਰੇ, ਜਿਸ ਦੇ ਨਾਮਨੇ ਨੂੰ ਕਰਤਾ ਪੁਰਖ ਵਾਹਿਗੁਰੂ ਆਪ ਉੱਚਿਆ ਕਰੇ, ਉਹ ਕਾਦਰ ਆਪ ਉੱਚਿਆ ਕਰੇ, ਕਿਉਂ ਬੋਲ ਹੋਵੇ ਜੋ ਕੀਮਤ ਹੈ। ਕਹਿੰਦੇ ਨੇ ਕਿਸੇ ਕੋਲ ਕੀ ਸਮਰੱਥਾ ਕਿ ਉਸ ਸਭ ਤੋਂ ਉੱਚੇ ਨਾਮਨੇ ਵਾਲੇ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਕੋਈ ਜੋਗ ਸਕੇ, ਜਾਂ ਆਪਣੇ ਬੋਲਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਕੋਈ ਸ਼ਿਫਤ ਕਰ ਸਕੇ। ਫਿਰ ਮੇਰੀ ਬੇਨਤੀ ਸੁਣਿਓ, ਇਸ ਸ਼ਬਦ ਦੇ ਅਰਥ ਕਿ ਨਾਉ ਕਰਤਾ ਕਾਦਰ ਕਰੇ, ਜਿਸ ਦੇ ਨਾਮਨੇ ਨੂੰ ਰੱਬ ਨੇ ਉੱਚਾ ਕਰ ਦਿੱਤਾ ਹੈ, ਉਸ ਦੇ ਬੋਲ ਨੂੰ ਕੋਈ ਕੱਟ ਨਹੀਂ ਸਕਦਾ, ਉਹਦੇ ਬੋਲਾਂ ਨੂੰ ਕੋਈ ਜੋਕ ਨਹੀਂ ਸਕਦਾ। ਆਪਾਂ ਕਹਿ ਸਕਾਂਗੇ ਸੀ ਬਾਬੇ ਨਾਨਕ ਦੇ ਬੋਲਾਂ ਦਾ ਅੰਤ ਪਾ ਲਿਆ, ਨਹੀਂ। ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਸਾਹਮਣੇ ਕੋਈ ਵੀ ਜਿਹੜਾ ਆਇਆ ਉਹਦੇ ਅੰਦਰ ਨੂੰ ਗੁਰੂ ਨਾਨਕ ਸਾਹਿਬ ਨੇ ਸ਼ਾਂਤੀ ਦਿੱਤੀ, ਕੋਈ ਉਹਨਾਂ ਦੇ ਬੋਲਾਂ ਨੂੰ ਜੋਕ ਨਹੀਂ ਸਕਦਾ। ਕਹਿਣ ਲੱਗੇ ਦੇ ਗੁਣਾ ਸੱਤ ਭੈਣ ਭਰਾਵ ਹੈ, ਦੇ ਗੁਣਾ ਸੱਤ ਭੈਣ ਭਰਾਵ ਹੈ। ਤੇ ਅਗਲਾ ਬਚਨ ਹੈ, ਪਾ ਰੰਗਤ ਦਾਨ ਪੜੀਵਦ। ਇਹਦੇ ਅਰਥ ਆਪਾਂ ਸ਼ੁਰੂ ਕਰਾਂਗੇ ਇੱਥੋਂ। ਪਾ ਰੰਗਤ ਪਰ ਅੰਗਦ ਦਾ ਅਰਥ ਹੈ ਪਰਮ ਗਤੀ ਲਈ। ਇਹਦੇ ਅਰਥ ਨੇ ਇਸ ਭਵਜਲ ਤੋਂ ਤਰਨ ਦੇ ਲਈ। ਦਾਨ ਦਾ ਅਰਥ ਹੈ ਬਖਸ਼ੀਸ਼। ਪੜੀਮਤਾ ਦਾ ਅਰਥ ਹੈ ਪ੍ਰਾਪਤ ਕਰਨੇ, ਪ੍ਰਾਪਤ ਕਰਨ ਦੀ ਤਾਂਘ ਲੈ ਕੇ ਚੱਲਣਾ। ਕਹਿੰਦੇ ਨੇ ਜਿੰਨਾ ਗੁਣਾ ਰਾਹੀਂ ਇਸ ਭਵਜਲ ਨੂੰ ਤਰਿਆ ਜਾਣਾ ਹੈ, ਤੇ ਲੋਕ ਯਤਨ ਕਰਦੇ ਨੇ ਕਿ ਸਾਧਨਾ ਕਰ ਕਰਕੇ ਇਹ ਗੁਣ ਕਿਤੇ ਸਾਡੇ ਕੋਲ ਆ ਜਾਣ। ਕਹਿਣ ਲੱਗੇ ਸੱਚ ਜਾਣੋ, ਇਹ ਗੁਣ ਤਾਂ ਗੁਰੂ ਨਾਨਕ ਸਾਹਿਬ ਦੇ ਭੈਣਾਂ ਤੇ ਭਰਾਵਾਂ ਦੀ ਤਰ੍ਹਾਂ ਨੇ। ਦੇ ਗੁਣਾ, ਦੇ ਗੁਣਾ ਦਾ ਅਖਰੀ ਅਰਥ ਹੈ ਦੈਵੀ ਗੁਣ। ਦੇ ਗੁਣਾ ਸੱਤ ਭੈਣ ਭਰਾਵ ਹੈ, ਹੈ ਪਾਤਮੀ ਪਾਠ ਇੱਥੇ ਇਹੀ ਕਰਾਂਗੇ, ਹੈ ਹੈਨ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇਹ ਸੱਤ ਗੁਣ, ਇਹ ਸੱਤ ਦਰ ਤੇ ਸੱਚ। ਹੁਣ ਕਿਹੜੇ ਗੁਣ ਨੇ? ਉਹਨਾਂ ਨੂੰ ਸ਼ਬਦ ਵਰਤਦੇ ਨੇ ਦਇਆ, ਧਰਮ, ਖਿਮਾ, ਜਿਹੜੇ ਸ਼ੁਭ ਗੁਣ ਨੇ, ਮੈਤਰੀ, ਕਰੁਣਾ। ਇਹ ਜਿਹੜੇ ਗੁਣ ਨੇ ਭਵ ਸਾਗਰ ਤੋਂ ਪਾਰ ਕਰਨ ਵਾਲੇ ਨੇ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭੈਣ ਭਰਾਵ ਨੇ, ਤੇ ਇਹਨਾਂ ਗੁਣਾਂ ਦੇ ਰਾਹੀਂ ਭਵਜਲ ਨੂੰ ਤਰਿਆ ਜਾਂਦਾ ਹੈ। ਜਿਨ੍ਹਾਂ ਗੁਣਾਂ ਦੀ ਬਖਸ਼ੀਸ਼ ਲੈਣ ਲਈ ਲੋਕ ਦਿਨ ਰਾਤ ਘਾਲਣਾ ਪੈ ਘਾਲਦੇ ਨੇ, ਇਹ ਤਾਂ ਗੁਣ ਬਾਬੇ ਨਾਨਕ ਵੀ ਸੁੱਤੇ ਸਿੱਧ ਹੀ ਮੌਜੂਦ ਨੇ, ਉਹਨਾਂ ਦੇ ਕੋਲ ਇਹ ਗੁਣ। ਹੁਣ ਇਸ ਤੋਂ ਅਗਲਾ ਜਿਹੜਾ ਬਚਨ ਕਹਿਣ ਲੱਗੇ, ਨਾਨਕ ਰਾਜ ਚਲਾਇਆ, ਨਾਨਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੈ। ਇਹਦੇ ਅਰਥ ਕਰਾਂਗੇ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਰਾਜ ਚਲਾਇਆ, ਰੂਹਾਨੀਅਤ ਦਾ ਇੱਕ ਰਾਜ ਚਲਾਇਆ ਹੈ, ਇੱਕ ਰਾਜ ਕਾਇਮ ਕੀਤਾ ਹੈ। ਕਹਿਣ ਲੱਗੇ ਸੱਚ ਕੋਟ, ਕੋਟ ਦਾ ਅਖਰੀ ਅਰਥ ਕਿਲਾ। ਸਤਾਣੀ, ਸਤਾਣੀ ਦਾ ਅਰਥ ਇਹ ਸ਼ਬਦ ਹੋਵੇਗਾ। ਸਤਾਣੀ ਤਾਣ ਦਾ ਅਰਥ ਹੁੰਦਾ ਤਾਕਤ, ਸਤਾਣੀ ਦਾ ਅਰਥ ਹੈ ਬਲ ਸਮੇਤ। ਸੱਚ ਕੋਟ ਸਤਾਣੀ ਨੀਵ ਦੈ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਰਾਜ ਚਲਾਇਆ ਹੈ ਰੂਹਾਨੀਅਤ ਦਾ, ਇਹਦੀ ਹਿਫਾਜ਼ਤ ਲਈ ਸੱਚ ਦਾ ਕਿਲਾ ਬਣਾਇਆ, ਤੇ ਇਸ ਕਿਲੇ ਦੀਆਂ ਨੀਹਾਂ ਵਿੱਚ ਬਾਬੇ ਨਾਨਕ ਦੀ ਬਖਸ਼ ਵਾਲੀ ਬਲ ਵਾਲੀ ਰਹਿਮਤ ਹੈ। ਕਹਿਣ ਲੱਗੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਲੇ ਦੀਆਂ ਨੀਹਾਂ ਵਿੱਚ ਸੱਤ ਚਕਾ ਦਿੱਤਾ ਹੋਵੇ, ਸ਼ਕਤੀ ਚਕਾ ਦਿੱਤੀ ਹੋਵੇ, ਬਲ ਚਕਾ ਦਿੱਤਾ ਹੋਵੇ, ਉਸ ਗੁਰੂ ਨਾਨਕ ਸਾਹਿਬ ਦੇ ਰਾਜ ਨੂੰ ਕੋਈ ਖਤਮ ਨਹੀਂ ਕਰ ਸਕਦਾ। ਹੁਣ ਉਹ ਰਾਜ ਕਿਹੜਾ ਹੈ? ਇੱਥੇ ਮੈਂ ਥੋੜਾ ਜਿਹਾ ਰੁਕਣਾ ਚਾਹੁੰਦਾ, ਤਾਂ ਇਸ ਕਰਕੇ ਸ਼ਬਦ ਆਰੰਭ ਵਿੱਚ ਇਹਦੇ ਅਖਰੀ ਅਰਥ ਦੋ ਤੁਕਾਂ ਦੇ ਕਰ ਦਿੱਤੇ। ਪਿਆਰਿਓ, ਇੱਕ ਰਾਜ ਹੈ ਸੰਸਾਰ ਦਾ, ਇੱਕ ਰਾਜ ਹੈ ਰੂਹਾਨੀਅਤ ਦਾ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੋ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭੱਤ ਨੇ ਪਹਿਲੇ ਬਚਨ ਹੀ ਗੁਰੂ ਨਾਨਕ ਸਾਹਿਬ ਦੇ ਇਹ ਕਹੇ ਨੇ। ਕਹਿਣ ਲੱਗੇ ਇੱਕ ਮਨ ਧਿਆਏ, ਇੱਕ ਮਨ ਇੱਕ ਚਿੱਤ ਹੋ ਕੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਧਿਆਨੇ ਆ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਜਿਹੜੇ ਗੁਣ ਨੇ, ਕਹਿਣ ਲੱਗੇ ਉਹਨਾਂ ਗੁਣਾਂ ਨੂੰ ਅਸੀਂ ਦੇਖਨੇ ਆ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਰਾਜ ਕਾਇਮ ਕੀਤਾ, ਤੇ ਉਹ ਰਾਜ ਦੋ ਚਾਰ ਸਾਲ, ਦਸ ਵੀਹ ਸਾਲ ਵਿੱਚ ਬਿਣਸਣ ਵਾਲਾ ਨਹੀਂ, ਉਹ ਰਾਜ ਜੁਗੋ ਜੁਗ ਅਟਲ ਰਹਿਣ ਵਾਲਾ ਹੈ। ਉਹਨਾਂ ਦੇ ਅੰਮ੍ਰਿਤ ਬਚਨ ਨੇ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਅਨੇਕਾਂ ਆਏ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਵੱਲੋਂ ਕੁਝ ਸੱਤਿਆ ਦਿੱਤੀ, ਤੇ ਉਸ ਸਵਈਏ ਦੇ ਮੈਂ ਆਪ ਜੀ ਦੇ ਧਿਆਨ ਗੋਚਰੇ ਕਰਨਾ ਚਾਹੁੰਦਾ, ਜਿਸ ਦੇ ਕਈ ਵਾਰੀ ਅਸੀਂ ਅਰਥ ਆਮ ਤੌਰ ਤੇ ਪੁੱਛਦੇ ਹਾਂ ਵੀ ਇਹਦੇ ਅਰਥ ਕੀ ਨੇ। ਦੇਖੋ ਉਹ ਕਿਹੜਾ ਰਾਜ ਯੋਗ ਹੈ? ਭੱਟਾਂ ਦੇ ਬਚਨ ਨੇ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਾ ਮੁਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਨਾਨਕ ਰਾਜ ਚਲਾਇਆ, ਉਹ ਕਿਹੜਾ ਰਾਜ ਹੈ? ਇੱਥੇ ਭੱਟ ਜੀ ਨੇ ਬਹੁਤ ਸੋਹਣੇ ਬਚਨ ਕਹੇ। ਕਈ ਵਾਰੀ ਅਸੀਂ ਇਹਨੂੰ ਫਿਰ ਅਵਤਾਰਵਾਦ ਵਿੱਚ ਲਿਜਾਂਦੇ ਹਾਂ, ਪਰ ਇਹਦੇ ਅਰਥ ਕਰਦੇ ਹਾਂ ਗੱਲ ਧਿਆਨ ਰੱਖੀਏ ਕਿ ਇਹਦੀਆਂ ਅਖੀਰਲੀਆਂ ਤੁਕਾਂ ਬਹੁਤ ਨਿਖਾਰ ਲਿਆਉਂਦੀਆਂ ਨੇ। ਇਹਦੇ ਅਰਥ ਜਿਹੜੇ ਨੇ ਹੋਰ ਨਿਖਰ ਕੇ ਸਾਹਮਣੇ ਆਉਂਦੇ ਨੇ ਕਿ ਭੱਟ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਕਹਿਣ ਲੱਗੇ ਇਹ ਮੰਨਿਆ ਹੈ, ਤੇ ਆਪਾਂ ਇਹ ਨਾ ਕਹੀਏ ਕਿ ਪਰਮਾਤਮਾ ਦੀ ਹਸਤੀ ਕੇਵਲ ਕਲਯੁਗ ਹੈ। ਹਰ ਯੁੱਗ ਦੇ ਵਿੱਚ, ਹਰ ਸਮੇਂ ਵਿੱਚ ਪਰਮਾਤਮਾ ਨੇ ਕਿਸੇ ਨੂੰ ਕੋਈ ਨਾ ਕੋਈ ਤਾਕਤ ਦੇ ਕੇ ਆਪਣੀ ਕਲਾ ਕਿਸੇ ਰਾਹੀਂ ਜ਼ਰੂਰ ਵਰਤਾਈ। ਉੱਥੇ ਉਹਨਾਂ ਪਹਿਲਾ ਬਚਨ ਕਿਹਾ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਕਿ ਪਰਮ ਦੇਵ ਪਰਮਾਤਮਾ ਜੀ, ਸਤਿਯੁਗ ਦੇ ਸਮੇਂ ਅੰਦਰ ਤੁਸੀਂ ਵਾਮਨ ਰੂਪ ਹੋ ਕੇ ਉਸ ਹੰਕਾਰੀ ਨੂੰ ਛਲਿਆ ਜਿਹੜਾ ਆਪਣੇ ਆਪ ਵਿੱਚ ਹੰਕਾਰ ਵਿੱਚ ਮੱਤਿਆ ਸੀ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਕਿ ਪ੍ਰਭੂ ਜੀ ਇੱਥੇ ਸ਼ਬਦ ਪ੍ਰਭੂ ਜੀ ਹੋਣਗੇ। ਜੇ ਆਪਾਂ ਕਹੀਏ ਗੁਰੂ ਨਾਨਕ ਸਾਹਿਬ ਜੀ ਲਈ ਇਹ ਸ਼ਬਦ ਵਰਤੀਏ, ਅੱਗੋਂ ਦੇਖੋ ਇਹਦੇ ਅਰਥ ਮੈਂ ਅਰਥ ਕਰਨੇ ਆ, ਖੀਰਲੀਆਂ ਤੁਕਾਂ ਤੇ ਆ ਕੇ ਹੋਰ ਨਿਕਲਣਗੇ। ਹੇ ਪ੍ਰਭੂ, ਹੇ ਪਰਮਾਤਮਾ, ਤੇਰੀ ਆਪਣੀ ਤਾਕਤ ਹੈ, ਸਤਯੁਗ ਵਿੱਚ ਵੀ ਤੂੰ ਆਪਣੀ ਕਲਾ ਵਰਤਾਨਾ ਪਿਆ ਹੈ। ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਤ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ। ਤੁਸੀਂ ਤ੍ਰੇਤੇ ਵਿੱਚ ਰਾਮ ਰੂਪ ਵਿੱਚ ਕਲਾ ਵਰਤਾਉਂਦੇ ਹੋ, ਦੁਆਪਰ ਵਿੱਚ ਆ ਕੇ ਕ੍ਰਿਸ਼ਨ ਰੂਪ ਵਿੱਚ ਵਰਤਾਉਂਦੇ ਹੋ, ਜਿਹਨੂੰ ਲੋਕ ਕਲਯੁਗ ਨੂੰ ਮਾੜਾ ਕਹਿੰਦੇ ਨੇ। ਪਰ ਉੱਥੇ ਅੱਗੇ ਬਾਕੀ ਤਿੰਨ ਤੁਕਾਂ ਵਿੱਚ ਇਹ ਨਹੀਂ ਕਿਹਾ ਵੀ ਇਹ ਰਾਜ ਜਿਹੜਾ ਜੁਗੋ ਜੁਗ ਅਟਲ ਹੈ, ਇਹ ਰਾਜ ਸਦਾ ਕਾਇਮ ਰਹਿਣਾ। ਉਹ ਅੱਗੇ ਕਹਿੰਦੇ ਨੇ ਠੀਕ ਹੈ, ਉਹਨਾਂ ਯੁਗਾਂ ਵਿੱਚ ਪਰਮਾਤਮਾ ਨੇ ਆਪਣੀ ਕਲਾ ਜ਼ਰੂਰ ਵਰਤਾਈ, ਪਰ ਜਿਹੜਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਆਇਆ ਨਾ, ਸ੍ਰੀ ਗੁਰੂ ਰਾਜ ਅਬ ਚਲ ਅਟਲ। ਪਰ ਇਸ ਤੋਂ ਪਹਿਲਾਂ ਤੋਂ ਕਹਿ ਕਲਯੁਗ ਪ੍ਰਮਾਣ ਨਾਨਕ ਗੁਰ, ਧੰਨ ਗੁਰੂ ਨਾਨਕ ਸਾਹਿਬ। ਫਿਰ ਮੇਰੀ ਬੇਨਤੀ ਸਮਝਿਓ, ਵਾਮਨ ਤੋਂ ਬਾਅਦ ਅੱਗੇ ਕੋਈ ਸ਼ਬਦ ਨਹੀਂ ਕਿ ਵਾਮਨ ਤੋਂ ਬਾਅਦ ਉਹ ਕਲਾ ਕੌਣ ਵਰਤਾਏਗਾ। ਫਿਰ ਬੇਨਤੀ ਸਮਝੋ, ਵਾਮਨ ਸ਼ਬਦ ਹੈ ਉੱਥੇ ਕੰਮ ਖਤਮ ਹੈ। ਕਹਿਣ ਲੱਗੇ ਮੇਰੇ ਮਾਲਕ, ਸਤਯੁਗ ਤੈ ਮਾਣਿਓ ਚਲਿਓ ਬਲ ਵਾਮਨ ਭਾਇਓ, ਬਸ ਕਲ ਖਤਮ। ਤ੍ਰੇਤਾ ਤੈ ਮਾਣਿਓ ਰਾਮ ਰਘਵੰਸ਼ ਕਾਇਓ, ਪਰ ਰਘਵੰਸ਼ ਤੋਂ ਅੱਗੇ ਕਲਾ ਨਹੀਂ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਪਰ ਕ੍ਰਿਸ਼ਨ ਤੋਂ ਅੱਗੇ ਕਲਾ ਨਹੀਂ। ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਐਸ ਕਲਯੁਗ ਦੇ ਸਮੇਂ ਅੰਦਰ ਤੇਰੀ ਕਲਾ ਗੁਰੂ ਅੰਗਦ ਸਾਹਿਬ ਵਿੱਚ ਗਈ, ਉਹ ਕਲਾ ਗੁਰੂ ਅਮਰਦਾਸ ਵਿੱਚ ਗਈ। ਕਹਿਣ ਲੱਗੇ ਰੱਬ ਨੇ ਇਹ ਗੱਲ ਆਪਣੀ ਰਸਨਾ ਤੋਂ ਬੋਲ ਕੇ ਕਹਿ ਦਿੱਤੀ, ਗੁਰੂ ਨਾਨਕ ਸਾਹਿਬ ਦਾ ਰਾਜ ਜੁਗੋ ਜੁਗ ਅਟਲ ਹੈ। ਕੇਵਲ ਇੱਕ ਯੁਗ ਨਹੀਂ ਪਿਆਰਿਓ, ਬਾਕੀ ਤਿੰਨ ਗੱਲਾਂ ਤਿੰਨ ਯੁਗਾਂ ਦੀਆਂ ਨੇ। ਕਲਯੁਗ ਪ੍ਰਮਾਣ ਨਾਨਕ ਗੁਰ, ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ। ਉਸ ਅਬ ਚਲ ਨੇ, ਉਸ ਆਦਿ ਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਰਾਜ ਨੂੰ ਨਾ ਚੱਲਣ ਵਾਲਾ ਤੇ ਜੁਗੋ ਜੁਗ ਅਟਲ ਕਹਿ ਦਿੱਤਾ। ਇਸ ਗੱਲ ਨੂੰ ਆਪਾਂ ਨੁਕਤੇ ਨੂੰ ਸਮਝੀਏ ਕਿ ਗੁਰੂ ਨਾਨਕ ਸਾਹਿਬ ਦਾ ਰਾਜ ਜਿਤਨੀ ਦੇਰ ਤੱਕ ਸੰਸਾਰ ਰਹੇਗਾ, ਬਾਬੇ ਨਾਨਕ ਦੇ ਰੂਹਾਨੀਅਤ ਰਾਜ ਨੇ ਕਾਇਮ ਰਹਿਣਾ। ਫਿਰ ਤੱਕੋ ਗੁਰੂ ਨਾਨਕ ਸਾਹਿਬ ਦੇ ਸੰਬੰਧੀ ਭੱਟਾਂ ਨੇ ਬੜੇ ਪਿਆਰੇ ਬਚਨ ਕਹੇ, ਉਹਨਾਂ ਇਹ ਵੀ ਸ਼ਬਦ ਵਰਤੇ ਨੇ, ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਆ, ਕਿ ਗੁਰੂ ਨਾਨਕ ਸਾਹਿਬ ਨੇ ਰਾਜ ਯੋਗ ਮਾਣਿਆ ਕਹਿ। ਉਹਨਾਂ ਕੋਲ ਸੰਸਾਰ ਦੀ ਸਮਰੱਥਾ ਵੀ ਤੇ ਆਹ ਜਿਹੜਾ ਅੰਦਰ ਦਾ ਮਿਲਾਪ ਵੀ ਹੈ। ਗੁਰਮੁਖੋ, ਇੱਥੇ ਥੋੜਾ ਜਿਹਾ ਆਪਾਂ ਜ਼ਰੂਰ ਰੁਕਣਾ ਕਹਿ ਕੋ। ਹੁਣ ਅਸੀਂ ਰਾਜ ਦੀ ਗੱਲ ਕਰਨੀ, ਅਸੀਂ ਚਾਹੁੰਦੇ ਰੋਜ਼ ਸ਼ਬਦ ਵਰਤਨੇ, ਪਰ ਜਿਤਨੀ ਵੀ ਗੱਲ ਸਾਡੀ ਰਹਿਤ ਹੈ ਸਾਡੇ ਸ਼ਬਦ ਨੇ, ਉਹਨਾਂ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੈ। ਭਾਵੇਂ ਕੋਈ ਪੋਲੀਟੀਕਲ ਬੰਦਾ ਹੈ, ਭਾਵੇਂ ਕੋਈ ਵਿਦਵਾਨ ਹੈ, ਭਾਵੇਂ ਲਿਖਾਰੀ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅੱਖੋਂ ਪਰੋਖੇ ਕਰਕੇ ਕੇਵਲ ਆਪਣੀ ਹਉਮੈ ਦੀ ਗੱਲ ਕਰਦਾ ਹੈ, ਭਾਵੇਂ ਉਹ ਪੰਥ ਦੀ ਦੁਹਾਈ ਵੀ ਦੇ, ਸੱਚ ਜਾਣਿਓ ਉਹ ਗੁਰੂ ਕੀ ਗੱਲ ਨਹੀਂ ਹੋਵੇਗੀ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਦੂਰ ਕਰਕੇ ਨਹੀਂ, ਸਤਿਗੁਰੂ ਨੇ ਰਾਜ ਬਾਹਰ ਦੇ ਨੂੰ ਪ੍ਰਵਾਨ ਕੀਤਾ ਕੋਈ ਸ਼ੱਕ ਨਹੀਂ, ਪਰ ਇੱਕ ਬੇਨਤੀ ਸੁਣਿਓ, ਅੰਦਰ ਦਾ ਰਾਜ ਜਿਹੜਾ ਹੈ, ਪਹਿਲੀ ਗੱਲ ਸਿੱਖ ਕਿਤੇ ਉਸ ਰੂਹਾਨੀਅਤ ਦੇ ਰਾਜ ਨੂੰ ਮਾਣ ਸਕੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਨੇ, ਆਮ ਦੁਨੀਆਦਾਰ ਜਿਹੜਾ ਰਾਜਾ ਹੈ ਕਿੰਨੀ ਕੁ ਦੇਰ ਤੱਕ ਉਹਦੀ ਚੱਲਦੀ ਹੈ। ਅਸੀਂ ਤੱਕਿਆ, ਤੁਸੀਂ ਆਪਣੀਆਂ ਅੱਖਾਂ ਨਾਲ ਬੇਅੰਤ ਰਾਜੇ ਦੇਖੇ ਨੇ ਜਿਹੜੇ ਚਾਰ ਕੁ ਦਿਨ ਆਪਣੀ ਡੰਕੇ ਵਜਾਉਂਦੇ ਨੇ, ਉਹਨਾਂ ਦੀ ਲੋਕ ਜੈ ਜੈਕਾਰ ਕਰਦੇ ਨੇ, ਉਹੀ ਬੰਦੇ ਜਿਹੜੇ ਕੱਲ ਤੱਕ ਉਹਨਾਂ ਸਾਹਮਣੇ ਝੁੱਕ ਕੇ ਸਲਾਮਾਂ ਕਰਦੇ ਸਨ, ਕਈ ਵਾਰੀ ਉਹੀ ਬੰਦੇ ਉਹਨਾਂ ਦੇ ਗਲੇ ਵਿੱਚ ਫੰਦੇ ਪਾ ਕੇ ਉਹਨਾਂ ਨੂੰ ਫਾਂਸੀ ਤੇ ਲਟਕਾ ਦਿੰਦੇ, ਕਦੀ ਉਹ ਰਾਜੇ ਸਨ। ਉਹ ਬੰਦੇ ਜਿਹੜੇ ਅੱਜ ਤਖ਼ਤ ਤੇ ਬੈਠੇ ਨੇ, ਕੱਲ ਨੂੰ ਉਹਨਾਂ ਬੰਦਿਆਂ ਨੂੰ ਕਿਸੇ ਨੇ ਸਲਾਮ ਨਹੀਂ ਕਰਨੀ, ਕਿਸੇ ਨੇ ਨਮਸਕਾਰ ਨਹੀਂ ਕਰਨੀ। ਗੁਰੂ ਨਾਨਕ ਸਾਹਿਬ ਦਾ ਰਾਜ ਕੀ ਹੈ, ਬਾਬਰ ਅਹਿਮਨਾਬਾਦ ਆਇਆ ਤੇ ਬਾਬਾ ਜੀ ਨੇ ਕਿਹਾ ਬਾਬਰ ਬਾਣੀ ਵਰਤ ਗਈ, ਬਾਬਰ ਬਾਣੀ ਚਾਰ ਚੁਫੇਰੇ ਫਿਰ ਗਈ ਹੈ। ਇਹ ਸ਼ਬਦ ਵਰਤੇ ਕਿ ਹਰ ਪਾਸੇ ਬਾਬਰ ਦੀ ਜੈ ਜੈਕਾਰ, ਪਰ ਇੱਕ ਗੱਲ ਧਿਆਨ ਵਿੱਚ ਰੱਖਿਓ, ਬਾਬਰ ਬਾਣੀ ਦਾ ਖਾਤਮਾ ਤਾਂ ਹੋ ਗਿਆ, ਪਰ ਜਿਹੜੀ ਬਾਬੇ ਨਾਨਕ ਦੀ ਰਚਨਾ ਤੋਂ ਨਿਕਲੀ ਕੋਈ ਬਾਣੀ ਹੈ, ਅੱਜ ਵੀ ਸਾਰਾ ਜਗਤ ਉਹਦੇ ਸਾਹਮਣੇ ਝੁਕਦਾ। ਇੱਕ ਕੋਲ ਦੁਨਿਆਵੀ ਰਾਜ, ਦੂਜੇ ਕੋਲ ਸੰਸਾਰ ਦਾ ਰਾਜ। ਕਦੀ ਸਮਾਂ ਹੈ ਜਹਾਂਗੀਰ ਦਾ ਹੁਕਮ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨੇ, ਮੈਂ ਸਿਰਫ ਚੂਕ ਮਾਤਰ ਉਦਾਹਰਣਾਂ ਦੇ ਕੇ ਬਾਣੀ ਵਾਲੇ ਪਾਸੇ ਆਉਣਾ। ਜਹਾਂਗੀਰ ਦਾ ਹੁਕਮ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਯਾਤਰਾ ਦੇ ਕਾਨੂੰਨ ਅਨੁਸਾਰ ਸ਼ਹੀਦ ਕੀਤਾ ਜਾਏ। جہانگیر دے مقبرے نو کوئی بھی شردا عقیدت نال نہیں چکنا، پر اندر دا راج کمان والا گرو ارجن دیو سچے پاتشاہ او دے ڈیرا صاحب اج وی سکھ جگت جا کے اپنا شیش چکاندا۔ گرو تیغ بہادر سچے پاتشاہ انہاں نو چاندنی چوک وی شہید کیتا جاندا ہے، پر چیتے رکھو اورنگ زیب دے ایک لفظ نال ہزاراں بندے قتل کیتے جاندے نے، پر سچ دا راج کمان والے دی تھاں تے اج وی سنسار چکدا ہے۔ تے جڑے جھوٹے روز راج دا بول بالا سی، کھما کرو اس راجے دا نام نہیں کوئی لین واسطے تیار۔ ایک اتنے ہور میں بےنتی کر دینا، جتھے سچ دا راج ہے، شاید پچھلی واری بھی عرض کیتی سی، گرو میر کرے سانو اندر دا راج بھی بخشے۔ پیارو اندر تا ساڈے کھنڈے پئے نے، باہروں سانو اس بندہ کو شبد کہہ جائے نا، اسی کہنے اس بندے نو مارن تک جانا ہے، انہیں کیویں مینوں کہہ دتا، پر اپنے اندر چاتی مار کے دیکھیے کام ساڈی روز پگ نو ہتھ پاندا ہے۔ کرودھ سانو روز مٹی وچ رولدا ہے، ایرخا رات ساؤن نہیں دیندی، نندیا ساڈے اندر محل پتی جاندی ہے۔ جے تیرے اندر اینی انخیو بندیا، سب تو پہلا یتن کر تو اپنے اندر تے دشمنانو جتن والیا جتن دا، اندر تے دشمن جتے گا تے باہر دی سفلتا چرنجیوی ہو سکتی ہے، جے اندر نہ جتیا گیا تے باہر دی سفلتا کیول وقتی ہوے۔ سدیو کال ہی نہیں نہیں، گرو نانک صاحب جی دے گھر وچ دیکھو، میں صرف ایک ادھارن دے دینا، ایک پاسے چاندنی چوک ہے، اتنے صرف ادو ایک بورڈ سی تے جان ایک خوئی ہے، دوجے پاسے سامنے دستا پیا سی لال قلعہ جی دلی سی شبد برتنی، کیونکہ ادو تیار ہو چکا ہے۔ جڑا روحانیت دا راج ہے وہ اٹل رہن والا ہے، لال قلعہ ادو بھی سی تے چاندنی چوک وچ ادو شیش گنج نہیں سی، بس شیش دین والے گرو تیغ بہادر سن۔ حضور آئے نے اشنان کر کے اوتھے اپنے آپ نو شہادت دا جاما شہادت دا جام پین واسطے جدو حضور نے اپنے آپ نو خود پیش کیتا ہے، پیارو اس ویلے خون دے پرنالے نکلے نے، تین سکھ شہید کیتے گئے نے، پر ایک گل چیتے رکھیو، اسے سچ دا ڈلیا ہویا خون سچ دا راج کمان والا لال قلعے تے ادو خرا نشان سی، کچھ سمے تو بعد اوتھے لال آ گیا، ہوں دیکھنے رنگ چینج ہو کے تین رنگا والا ترنگا آ گیا۔ پر جس دن دا گرو تیغ بہادر جی دا استھان بابا بگیل سنگھ نے قائم کیتا ہے، کسے دی مجال ہی نہیں کہ اس در تے لگے ہو کے تیری نشان نو اتار کے کسے ہور دا نشان لایا جائے، کیونکہ جڑا اندر دا راج ہے وہ اٹل ہے، باہر دا راج چھن پنگر ہے، انہیں چلے جانا ہے۔ گرو نانک صاحب نے ایک راج چلایا ہے، وہ راج سی اندر روحانیت دا، اسے راج دی گل کر دیا، میرے بابے نانک نے اپنی بانی میں چلکا دتیا کہ جس نو بخشے سبت سلا نانک پاتشاہی پاتشاہ، اسے راج دی گل کیتی، سچا امر سچی پاتشاہی سچے سیتی راتے، سچا سکھ سچی وڈیائی جس کے سی دن جاتے۔ اس راج دا ذکر کر دیا گرو گرنتھ صاحب نے کیا، کوئی گل نہیں، سکھ نو تا اینی طاقت دتی ہے کہ راج گدی اتنے بیٹھن کی تھان اپنی ضمیر نو مار کے نہ بیٹھی، جنگل وچ ککھاں دی کلی بنا کے بہ گئی، ساری دنیا تیرا ساتھ چڑھ گئے، پر جے تیرے اندر بابے نانک دا شبد ٹکے تو ککھاں دی کلی وچ بیٹھ کے بھی سنسار دا راجا۔ حضور نے شبد ورتے نے، بستا ٹوٹی چونپڑی نانک راج چلایا، وہ کیڑا اندر دا سکھ ہے، بستا ٹوٹی چونپڑی چیر سب چنا جات نہ پت نہ آدر ادیان پر منا متر نہ اچ تن روپ ہین کچھ سات نہ چنا، راجا سگلی سرشت کا نانک راج چلایا، راجا سگلی سرشت کا ہر نام من پنا۔ دنیا دے راجے نو لوگ چک دے نے، میں پھر اگے شبد رپیٹ کر دیا، جیڑے سلوٹ مار دے نے کل نو پکڑ کے وہ جیل وچ بند کر کے تالے لا کے باہر کھلوندے نے، پر تیتے رکھو جڑا اندر دا راج کمان والا ہے، جتھوں لنگ جاندا ہے لوکی او دے چرنا دی توڑ اپنے متھے تے لاندے۔ اپنے کناں نوں سنے، جدوں کسے دنیاوی بندہ کوئی آندا ہے، ہندوستان وچ تاں بہت سختی ہوندی ہے نا، سارے رستے بند، جڑے رستے تے کھلو کے پہرا دیندے نے، او بھی اپنی زبان تو ٹھیک ہے شریر نال او ہتھ چوک کے نمسکار کردے نے سلوٹ کردے نے، پر لنگن تو بعد وہ اپنی زبان تو گالاں کرتے ہیں، سانو سویر دے اتھے ٹنگیا پیا سی، پر کتے میرے گرو نانک صاحب دی کمائی والا سکھ لنگے प्यारे लोग रस्ते खलोता जाएंगे, सारी सारी रात खलोते रहेंगे, पर दर्शन करके नेत्र सेजल करके शुक्र भी जुड़नगे, अंदर दा राज कमाण वाले नूं कभी कोई मंदा नहीं कहेगा। तुसी देखो सिखां दी भावना है, इनू मनमत ना समझियो। प्यारे गुरु के सिखो, पिछले साल आपां देखिया हरिमंदर साहिब दी कार सेवा होई, तुहाडे विचों बेअंत सज्जन उस गुरु रामदास दे दर ते उस सेवा विच शामिल होए। उस थां ते किसे ने मजबूर नहीं सी कीता कि इतने जेडे बजुर्ग विच आउणगे, तुसी इन्हां तो बाहर नहीं निकलिया जाना, खीर वाली पौड़ी बहुत नीवी है। किसे ने बन के लिया के नहीं सी कहा भी तुसी अपने तन नूं धरती ते लटा के अपने पिठ ते इन्हां दे पैर रखा के इन्हां नूं पौड़ियां पार करायो। नहीं, अंदर दा राज कमाण जदों कोई तुरदा है गुरसिखो, अंदर दे राज दे सामने तां 8-8 घंटे नौजवान अपनियां पिठां उत्ते बजुर्गां दे पैर रखा के उन्हां नूं सरोवर तों पार करदे रहे। कोई मजबूरी तां नहीं सी? नहीं, अंदर दा जिहड़ा राज है बाबे नानक ने उह राज चलाया है कि जिहदे सामने सारा संसार झुकेगा। इस तों कदी वी आपां अतकथनी नहीं हो सकदी। हजूर कृपालू जी गुरु नानक साहिब ने एक राज चलाया है, उस राज की झलक जे देखनी है ते जपजी साहिब की पौड़ी पढ़ो। सा लाही सा लाहे, सलाउण जोग परमात्मा की सिफत सलाता। सा लाही सा लाहे, एती सुरत ना पाईया नदियां अतै वाह। प्यारे सलाउण जोग परमात्मा नु सलाह, पर एक गल चेते रख के उस परमात्मा के चरणा च लीन हो सकने, पर उदा अंत नहीं। जिवें नदियां ते नाले समुंदर भी जाल मिले ओदे नाल अभेद हो गए, पर अंत नी नदियां अतै वाह पवै समुंद ना जानिए। इथे इस पौड़ी का प्रकरण बंद हुंदा, अगो शुरू हुंदा। कहन लगे समुंद समुंद शाह सुल्तान गिरहा सेती मालक है। एक पासे बादशाह होण जिन्हां कोल चार चुफेरे दुनिया के पदार्थां की कमी ना होवे। कहन लगे प्यारिया ओदे सामने जिन्नू लोग कीड़ी की तरह समझदे ने, तवजो दिया जिदे अर्थ दो तरीके नाल गुरमुखां कीते ने। मैं यतन करना हुना कि दोनों तरह के अर्थ आप नूं जरूर सांझे करदे आ, इस करके कि ए नहीं मैं दो तरह के लोगों नूं खुश कर ली। मेरा मन कहिंदा मना जे तू स्टेज से दावा करके कहे ए ही अर्थ ने, किस अज्ञानता विच तुरिया फिरना, गुरु आजाद बोध है, हो सकता तेनू इन्नी कुछ समझ पई है। उत्थे बचन ने पवें समुंद ना जानिए विश्राम ला के ते समुंद शाह सुल्तान जिन्ना बादशाह कोल समुंदर वर्गे खजाने ने, गिरहा सेती माल धन पहाड़ा जिड्डे धन दे ढेर लगे पए ने। प्यारियो कीड़ी तुल ना होवनी जे तिस मनो ना विसरे, जिस दे अंदर परमात्मा तू टेके लोग कीड़ी कहन, पर जिदे अंदर तू रूहानियत की रहमत कर दिती, उस कीड़ी दे बराबर ए समुंदरां दे खजानियां दे मालक भी नहीं हो सकते। इनी कुदात है। ये दूजे अर्थ ने कह लगे समुंद शाह सुल्तान गिरहा सेती माल धन कीड़ी तोलना होगनी, जे कोई बादशाह होवे उहदे कोल पहाड़ा जिड्डा धन होवे ते कमाई वाला, जे तिस मनो ना विसरे, जिस मन विचों तू नहीं विसरदा ओनू कहीए जी बादशाह हुंदा। कहन लगा एक पासे करे दी कीमत कीड़े जिन्ने नहीं, इहनू मैं की समझना। ध्यान दिया जिस दिन करनल मरे ने लुधियाने बूटे शाह नूं इह कहा सी वी सिखां दा इतिहास कोई लिखे। रतन सिंह पंगू ने प्राचीन पंथ प्रकाश विच लिखिया है ते कहिंदे ने असीं कचहरी विच किसे काम गए सां ते मौलवी बूटे शाह नूं ने कहा वी तूं सिखां संबंधी कुछ लिख, ते रतन सिंह पंगू लिखदे ने मैं खुद मिलिया। मैं कहा इहनूं कोई पता नहीं साडे संबंधी, जे असीं जाण सकने आ असीं कौण आ, क्योंकि इहदी कलम जदों भी चलेगी ईरखा वस हो के चलेगी। करनल मरे नाल उहने जिहड़ी गलबात कीती, मैं सिर्फ चूक मात्र आउणा अपने पासे। उहने इक सवाल कीता, कहण लगा भी तुसीं इह दावा जिहड़ा करदे पए हो भी राज करेगा खालसा जां राज तुसीं लैण दी अजे भी अंदर दी तड़प लै के बैठे हो, सानूं दसो खां तुहानूं राज कौण दे गया है? कौन सी तुहाडा वड्डा वडेरा जिन्हें राम राज कायम कीता? किदा दित्ता होया तुहाडा राज जिहड़ा तुहानूं अगे दईए? रतन सिंह पंगू ने उत्ते शब्द वरते, कहण लगे एक हुंदा है बादशाह, एक है साडा पातशाह। चेते रखी जदों तू कदी भी सिखां नाल गल करनी है ते गुरु ग्रंथ साहिब दे शब्दां नूं समझ के गल करी, ਕਿਉਂਕਿ ਸਿੱਖਾਂ ਦੀਆਂ ਨਾਰਾਂ ਵੀ ਜਿਹੜਾ ਖੂਨ ਹੈ ਇਹਦੇ ਕਣ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਸ ਆ। ਕਹਿਣ ਲੱਗਾ ਕਿ ਪਾਤਸ਼ਾਹ ਤੇ ਬਾਦਸ਼ਾਹ ਦੋ ਸ਼ਬਦ ਨੇ। ਕਹਿੰਦੇ ਨੇ ਅਸੀਂ ਕਦੀ ਕਿਸੇ ਬਾਦਸ਼ਾਹ ਤੋਂ ਖਲੋ ਕੇ ਰਾਜ ਨਹੀਂ ਮੰਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਹੋਏ ਨੇ ਜਿਨ੍ਹੇ ਅਨੇਕਾਂ ਪਾਤਸ਼ਾਹਾਂ ਨੂੰ ਫਕੀਰ ਬਣਾ ਦਿੱਤਾ, ਅਨੇਕਾਂ ਫਕੀਰਾਂ ਨੂੰ ਪਾਤਸ਼ਾਹ ਬਣਾ ਦਿੱਤਾ। ਉਹ ਸਾਨੂੰ ਪਾਤਸ਼ਾਹ ਦੇ ਕੇ ਗਿਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗਿਆ। ਕੀ ਲੋੜ ਹੈ ਉਹਨਾਂ ਨੂੰ ਤੁਹਾਡੇ ਵਰਗੇ ਦੇ ਬੂਹੇ ਅੱਗੇ ਖਲੋ ਕੇ ਕਹਿਣ ਲਈ ਕਿ ਸਾਨੂੰ ਲਿਖ ਕੇ ਦਿਓ ਜੀ ਸਿੱਖ ਰਾਜੇ ਬਣ ਸਕਦੇ। ਹੁਣ ਉਹਨੇ ਅੰਦਰ ਦੀ ਜਿਹੜੀ ਗੱਲ ਕਹੀ ਵੀ ਜਿਨ੍ਹਾਂ ਨੂੰ ਗੁਰੂ ਨੇ ਪਾਤਸ਼ਾਹ ਦਿੱਤੀ ਹੈ। ਪਰ ਪਿਆਰਿਓ ਇਹਦਾ ਮਤਲਬ ਇਹ ਨਾ ਸਮਝਿਓ ਕਿ ਮੈਂ ਇੱਕ ਪਾਸੜ ਬੇਨਤੀ ਕਰ ਰਿਹਾ ਕਿ ਸਿੱਖ ਨੂੰ ਰਾਜ ਨਹੀਂ ਚਾਹੀਦਾ, ਸਿੱਖ ਨੂੰ ਆਪਣਾ ਘਰ ਚਾਹੀਦਾ, ਸਿੱਖ ਨੂੰ ਆਪਣਾ ਰਾਜ ਚਾਹੀਦਾ। ਪਰ ਜਿਸ ਦਿਨ ਰਾਜ ਤੇ ਉਹ ਜਾਏ ਉਹਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ, ਸੁਲਤਾਨ ਹੋਵਾਂ ਮੇਲ ਲਸ਼ਕਰ। ਪਰ ਸਾਡਾ ਸੁਭਾਅ ਕੀ ਹੈ, ਜਦੋਂ ਕੁਝ ਮਿਲਦਾ ਨਹੀਂ ਉਦੋਂ ਅਸੀਂ ਨਿਮਰਤਾ ਵਿੱਚ ਰਹਿੰਦੇ ਹਾਂ, ਤੇ ਜਿੱਦਣ ਨਿੱਕੀ ਜਿਹੀ ਪਦਵੀ ਮਿਲਦੀ ਦੇ ਰਹੇ ਬੰਦੇ ਇੱਕ ਖਿੰਨ ਦੇ ਵਿੱਚ ਅੱਖਾਂ ਪਲਟ ਜਾਂਦੇ। ਮੈਂ ਕਈ ਵਾਰੀ ਸੋਚਣਾ ਤਖਤ ਤੇ ਤਖਤਾ ਦੋ ਚੀਜ਼ਾਂ ਹੀ ਐਸੀਆਂ ਨੇ ਜਿਹੜੀਆਂ ਬੰਦੇ ਦੀਆਂ ਅੱਖਾਂ ਪਲਟੀ ਦਿੰਦੀਆਂ। ਜਦੋਂ ਬੰਦੇ ਦੀ ਜਿਉਂਦਾ ਬੰਦਾ ਉਹਦੀਆਂ ਅੱਖਾਂ ਜਿਹੜੀਆਂ ਨੇ ਸਿੱਧੀਆਂ ਨੇ, ਤੇ ਜਿੱਦਣ ਉਹਨੂੰ ਮਰੇ ਨੂੰ ਫੱਟੇ ਤੇ ਪਾਉਂਦੇ ਨੇ ਤਖਤੇ ਤੇ ਪਿਆ ਹੋਇਆ ਵੀ ਅੱਖਾਂ ਪਲਟ ਦਿੰਦਾ, ਤੇ ਸੱਚ ਜਾਣੋ ਤਖਤ ਤੇ ਬੈਠੇ ਹੋਏ ਦੀਆਂ ਵੀ ਅੱਖਾਂ ਪਲਟ ਜਾਂਦੀਆਂ। ਫਰਕ ਹੈ, ਤਖਤੇ ਤੇ ਪਿਆ ਹੋਇਆ ਜਿਹੜਾ ਉਹ ਸੱਚੀ ਮੁੱਚੀ ਮਰ ਗਿਆ, ਮਰੇ ਦੀ ਅੱਖ ਪਲਟੀ ਗਈ। ਤੇ ਖਿਮਾ ਕਰਿਓ, ਤਖਤ ਤੇ ਬੈਠਾ ਹੋਇਆ ਜਿੱਦਣ ਗੁਰੂ ਨੂੰ ਭੁਲਾ ਗਿਆ ਉਹਦੀ ਜ਼ਮੀਰ ਮਰ ਗਈ, ਉਹ ਜਿਉਂਦੇ ਹੋਏ ਦੀਆਂ ਅੱਖਾਂ ਪਲਟ ਗਈਆਂ, ਦੋਨੋਂ ਅੱਖਾਂ ਪਲਟ ਦਿੰਦੇ ਨੇ। ਪਰ ਬਾਬਾ ਜੀ ਕਹਿੰਦੇ ਜੇ ਤੇਰੇ ਕੋਲ ਅੰਦਰ ਦਾ ਰਾਜ ਹੈ ਨਾ, ਫਿਰ ਤੂੰ ਰਾਜ ਲੈ ਕੇ ਵੀ ਕਹੇਗਾ ਕਿ ਸੁਲਤਾਨ ਕੋਵਾ ਮੇਲ ਲਸ਼ਕਰ, ਤਖਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਵਾਓ ਮੇਰੇ ਦਾਤਿਆ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਤੇ ਜੇ ਤੇਰਾ ਤੈਨੂੰ ਭੁੱਲਣਾ, ਫਿਰ ਐਸੋ ਰਾਜ ਨਾ ਕੀਤਾ ਕਾਜ ਜਿਤ ਹਰ ਬਿਸਰਾਏ। ਜੇ ਤੂੰ ਭੁੱਲ ਜਾਣਾ ਫਿਰ ਰਾਜ ਨਾ ਚਾਹੂ, ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕਮਲਾ ਰੇ, ਰਾਜ ਦਈ ਪਰ ਮੈਨੂੰ ਅੰਦਰ ਦੀ ਰੂਹਾਨੀਅਤ ਦਾ ਖੇੜਾ ਵੀ ਦੇ। ਅੱਜ ਬਾਬਾ ਬਲਵੰਤ ਸਾਹਿਬ ਕਹਿ ਰਹੇ ਨੇ ਕਿ ਦੁਨੀਆਂ ਦੇ ਲੋਕੋ ਨਾਉ ਕਰਤਾ ਕਾਦਰ ਕਰੇ, ਜਿਸ ਦੇ ਨਾਮਨੇ ਨੂੰ ਗੁਰੂ ਨਾਨਕ ਸਾਹਿਬ ਦੇ ਨਾਮਨੇ ਨੂੰ ਕਰਤਾਰ ਨੇ ਉੱਚਿਆ ਕੀਤਾ ਹੈ। ਤੇ ਪਿਆਰਿਓ ਅਸੀਂ ਜੇ ਈਰਖਾ ਵੇਖੋ ਨੇ, ਸ਼ਬਦ ਬੜੇ ਸੋਹਣੇ ਕਹੇ, ਅੱਜ ਵੀ ਰੱਬ ਜੇ ਕਿਸੇ ਨੂੰ ਦਾਤ ਦਿੰਦਾ ਨਾ ਉਹਦੇ ਨਾਲ ਈਰਖਾ ਨਾ ਕਰੀਏ। ਹੈ ਇਹ ਸਹੀ ਗੱਲ ਹੈ, ਜੇ ਅਸੀਂ ਸੰਸਾਰੀ ਤੌਰ ਤੇ ਜਿੰਨੇ ਆ ਸਾਡੇ ਤੋਂ ਅੱਗੇ ਨਿਕਲ ਜਾ ਤਾਂ ਈਰਖਾ, ਜੇ ਕੋਈ ਸੱਚ ਜਾਣੋ ਰੂਹਾਨੀਅਤ ਤੌਰ ਤੇ ਕਮਾਈ ਕਰਕੇ ਅੱਗੇ ਨਿਕਲ ਜਾ ਈਰਖਾ ਵਾਲਾ ਕੌਣ ਉੱਥੇ ਵੀ ਜਾ ਲੱਗਦਾ। ਪਰ ਇਹ ਗੱਲ ਕਦੀ ਨਾ ਭੁੱਲੀਏ, ਬਿਮਾਰੀ ਇੱਕੋ ਹੀ ਹੈ। ਜੇ ਧਨ ਵਾਲਾ ਧਨ ਵਾਲੇ ਨੂੰ ਦੇਖ ਕੇ ਕੀਨਾ ਕਰਕੇ ਸੜਦਾ ਪਿਆ, ਅੰਦਰ ਉਹਦਾ ਨਾਤ ਵੱਜ ਜਾਂਦਾ, ਤੇ ਸੱਚ ਜਾਣਿਓ ਜੇ ਰੂਹਾਨੀਅਤ ਦੀ ਕਮਾਈ ਕਰਦਿਆਂ ਕਿਤੇ ਈਰਖਾ ਦਾ ਪੁੰਨ ਲੱਗ ਗਿਆ ਤੇ ਨੁਕਸਾਨ ਉਹਨੇ ਉਹਨਾਂ ਹੀ ਕਰਨਾ। ਸਾਹਿਬ ਕਿਰਪਾਲੂ ਜੀ ਨੇ ਕਿਹਾ ਜਿਹਨੂੰ ਰੱਬ ਦਾਤ ਦੇਣ ਲੱਗਦਾ ਨਾ ਉਹਦੇ ਨਾਲ ਈਰਖਾ ਨਾ ਕਰੀਏ। ਤੇ ਬਾਬਾ ਨਾਨਕ ਸਾਹਿਬ ਦਾ ਇੱਕ ਬਚਨ ਕਹਿ ਇਤਿਹਾਸਕਾਰਾਂ ਨੇ, ਕਹਿੰਦੇ ਨੇ ਜਦੋਂ ਰੱਬ ਕਿਸੇ ਨੂੰ ਦਾਤ ਦੇ ਤੇ ਦੂਜਾ ਈਰਖਾ ਕਰਕੇ ਉਹਨੂੰ ਥੱਲੇ ਲਾਉਣਾ ਚਾਹੇ, ਕਹਿੰਦੇ ਨੇ ਰੱਬ ਈਰਖਾ ਵਾਲੇ ਤੇ ਕਦੀ ਖੁਸ਼ ਨਹੀਂ ਹੁੰਦਾ। ਉਹ ਕਹਿੰਦਾ ਮੇਰੀ ਦਿੱਤੀ ਦਾਤ ਨੂੰ ਦੇਖ ਕੇ ਤੂੰ ਕਿਉਂ ਸੜੀ ਜਾਣਾ, ਦੇਣ ਵਾਲਾ ਤੇ ਮੈਂ ਹਾਂ, ਮੈਂ ਦਿੱਤੀ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਹਦਾ ਭਲਾ ਕਿਵੇਂ ਹੋ ਸਕਦਾ। ਹਜ਼ੂਰ ਨੇ ਕਿਹਾ ਜਿਸ ਦੇ ਨਾਮਨੇ ਨੂੰ ਰੱਬ ਉੱਚਿਆਂ ਕਰਦਾ ਹੈ, ਤੇ ਜੇ ਅੱਜ ਸਿੱਖ ਨੂੰ ਕੋਈ ਦਾਤ ਦਿੰਦਾ ਤਾਂ ਉਹਦਾ ਸ਼ੁਕਰ ਕਰੀਏ, ਦਾਤਾ ਤੂੰ ਦੇਣ ਵਾਲਾ ਹੈ। ਤੇ ਜੇ ਅਸੀਂ ਰਸਤੇ ਵਿੱਚ ਰੋਕ ਕੇ ਕਈ ਵੀ ਉਹਨੂੰ ਥੱਲੇ ਲਾਈਏ, ਕਿਉਂਕਿ ਆਪਣਾ ਸੁਭਾਅ ਹੈ ਨਾ ਤਕਰੀਬਨ। ਬਾਬਾ ਜੀ ਨੇ ਕਿਹਾ ਨਹੀਂ, ਜਿਸ ਤੂੰ ਦੇਹੇ ਕਿਸੇ ਕਿਆ ਚਾਰਾ, ਨਾ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ, ਕਿਸੇ ਦੀ ਕੀ ਸਮਰੱਥਾ। ਬਾਬਾ ਨਾਨਕਾ ਤੇਰੇ ਬੋਲਾਂ ਨੂੰ ਜੋਗ ਸਕੇ, ਤੇਰੇ ਬੋਲ ਜਿਹੜੇ ਨੇ ਇਹ ਅਮੁੱਲ ਫਰਮਾਨ, ਇਹਨਾਂ ਨੂੰ ਕੋਈ ਨਹੀਂ ਜੋਗ ਸਕਦਾ। ਕਹਿਣ ਲੱਗੇ ਦੇ ਗੁਣਾ ਸੱਤ ਭੈਣ ਭਰਾਵ ਹੈ, ਆ ਦੈਵੀ ਗੁਣ ਜਿਹੜੇ ਨੇ ਭੈਣਾਂ ਤੇ ਭਰਾਵਾਂ ਦੀ ਤਰ੍ਹਾਂ ਤੇਰੇ ਅੰਗ ਸੰਗ ਨੇ। ਕਹਿਣ ਲੱਗੇ ਜਿਨ੍ਹਾਂ ਗੁਣਾਂ ਨੂੰ ਲੋਕ ਕਹਿੰਦੇ ਨੇ ਪਾਰੰਗਤ ਦਾਨ ਪੜੀਮ ਦੈ, ਪ੍ਰਾਪਤ ਕਰਨ ਲਈ ਉਤਾਵਲੇ ਨੇ, ਇਹਦੇ ਨਾਲ ਪਰਮ ਗਤੀ ਮਿਲ ਸਕਦੀ ਹੈ। ਨਾਨਕ ਰਾਜ ਚਲਾਇਆ, ਧੰਨ ਗੁਰੂ ਨਾਨਕ ਸਾਹਿਬ ਨੇ ਰੂਹਾਨੀਅਤ ਦਾ ਇੱਕ ਰਾਜ ਕਾਇਮ ਕੀਤਾ ਹੈ। ਸੱਚ ਕੋਟ ਇਹਦੀ ਹਿਫਾਜ਼ਤ ਲਈ ਉਹਨਾਂ ਸੱਚ ਦਾ ਕਿਲਾ ਬਣਾਇਆ। ਤੇ ਯਾਦ ਰੱਖੀਏ ਇਸ ਸ਼ਬਦ ਨੂੰ, ਰਾਜ ਤੋਂ ਬਾਅਦ ਸ਼ਬਦ ਵਰਤਿਆ ਕਿਲਾ। ਜਦੋਂ ਕਿਸੇ ਨੂੰ ਰੱਬ ਰਾਜ ਦਿੰਦਾ ਹੈ ਨਾ, ਫਿਰ ਉਹ ਯਤਨ ਕਰਦਾ ਹੈ ਰਾਜ ਬਚੇ ਕਿਵੇਂ। ਤੈਨੂੰ ਰਾਜ ਦਿੱਤਾ ਹੈ ਰੂਹਾਨੀਅਤ ਦਾ, ਤੇ ਨਾਲ ਤੈਨੂੰ ਇੱਕ ਗੱਲ ਕਹੀ, ਤੂੰ ਸੱਚ ਤੇ ਪਹਿਰਾ ਦੇਈਂ, ਸੱਚ ਹੀ ਕਿਹੜਾ ਹੈ, ਤੇ ਜਿਸ ਦਿਨ ਤੂੰ ਕਿਤੇ ਝੂਠ ਦਾ ਆਸਰਾ ਲੈ ਕੇ ਸੱਚ ਨੂੰ ਬਚਾਉਣਾ ਚਾਹੇ, ਸੱਚ ਜਾਣੀ ਝੂਠ ਦੇ ਕਿਲਿਆਂ ਨਾਲ ਕਦੀ ਰੂਹਾਨੀਅਤ ਪੱਲਰਦੀ ਨਹੀਂ। ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਸੱਚ ਦਾ ਕਿਲਾ। ਕਹਿਣ ਲੱਗੇ ਪਿਆਰੇ, ਸਤਾਣੀ ਨੀਵ ਦੈ, ਹਜ਼ੂਰ ਨੇ ਇਸ ਕਿਲੇ ਦੀਆਂ ਨੀਹਾਂ ਵਿੱਚ ਸਤਾਣੀ ਬਲ ਵਾਲੀ ਸ਼ਕਤੀ ਵਾਲੀ ਰਹਿਮਤ ਰੱਖੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਮੇਰ ਕਰਨ ਕਿ ਅਸੀਂ ਵੀ ਕਿਤੇ ਉਸ ਸੱਚ ਦੇ ਰਾਜ ਨੂੰ, ਉਸ ਅੰਦਰ ਦੇ ਰਾਜ ਨੂੰ ਵੀ ਮਾਣ ਸਕੀਏ। ਗੁਰਮੁਖੋ, ਮੈਂ ਫਿਰ ਬੇਨਤੀ ਕਰਾਂਗਾ, ਠੀਕ ਹੈ ਅਸੀਂ ਬਾਹਰ ਮੁਖੀ ਤੌਰ ਤੇ ਬਹੁਤ ਸ਼ਬਦ ਵਰਤਨੇ ਹਾਂ, ਪਰ ਕਦੀ ਨੇਤਰ ਬੰਦ ਕਰਕੇ ਆਪਣੇ ਅੰਦਰ ਵੀ ਝਾਤੀ ਮਾਰ ਕੇ ਦੇਖੀ, ਮੇਰਾ ਅੰਦਰ ਕੌਣ ਠੱਕ ਕੇ ਲਿਜਾਂਦਾ ਪਿਆ। ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ, ਬਾਹਰੋਂ ਆਪਾਂ ਸਾਰੇ ਕਹਿੰਦੇ ਹਾਂ ਬੜੀ ਮਾਰ ਪਈ, ਕੋਈ ਸ਼ੱਕ ਨਹੀਂ, ਉਹਨੂੰ ਭੁੱਲਿਓ ਨਾ ਕਹਿਣਾ ਚਾਹੀਦਾ ਹੈ, ਕਿਉਂਕਿ ਆਉਣ ਵਾਲੀਆਂ ਨਸਲਾਂ ਭੁੱਲਣ ਨਾ, ਪਰ ਕਦੀ ਗੁਰੂ ਕੋਲ ਖਲੋ ਕੇ ਵੀ ਕਹਿ ਦਿਆ ਕਰ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਾਣਾ। ਕਦੀ ਆਪਣੇ ਅੰਦਰ ਦੀ ਪੁਕਾਰ ਗੁਰੂ ਕੋਲ ਕਰੀਏ। ਇਸ ਤੋਂ ਅੱਗੇ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ, ਪਰ ਇੱਕ ਕਿਰਪਾ ਕੀਤੀ, ਗੁਰੂ ਸਾਹਿਬ ਨੇ ਜਿੱਥੇ ਸੱਚ ਦਾ ਰਾਜ ਚਲਾਇਆ ਉੱਥੇ ਉਹਨੇ ਇੱਕ ਕਿਰਪਾਨ ਪਕੜੀ ਸੀ। ਉਹ ਕਿਰਪਾਨ ਹੈ ਸੱਚ ਦੀ ਗੁਰਮਤਿ ਦੀ, ਗੁਰਮਤਿ ਦੀ ਕਿਰਪਾਨ ਚਲਾ ਕੇ ਗੁਰੂ ਅੰਗਦ ਸਾਹਿਬ ਦੇ ਅੰਦਰੋਂ ਜਿਤਨੇ ਔਗਣ ਵਾਲੀ ਬਿਰਤੀ ਉਹਨੂੰ ਕੱਟ ਕੇ ਰੱਖ ਦਿੱਤਾ, ਤੇ ਕਹਿਣ ਲੱਗੇ ਫਿਰ ਆਪਣੇ ਜਿਉਂਦੇ ਜੀ ਬਾਬਾ ਲਹਿਣਾ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕੇ ਆਪਣੇ ਵਰਗਾ ਬਣਾ ਲਿਆ। ਇਸੇ ਪੌੜੀ ਦੀ ਵਿਚਾਰ ਅਜੇ ਚੱਲ ਰਹੀ ਹੈ, ਇਹ ਆਪਾਂ ਕੱਲ ਨੂੰ ਸੰਪੂਰਨ ਕਰਾਂਗੇ। ਆਓ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ, ਉਸ ਪਰਮ ਗੁਰੂ ਦੇ ਚਰਨਾਂ ਵਿੱਚ ਆਪਾਂ ਵੀ ਅਰਦਾਸ ਕਰੀਏ, ਸਭ ਤੋਂ ਵੱਡੇ ਬਾਬਾ ਜੀ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਵਿੱਚ ਜੋੜ ਲਵੋ, ਸਾਨੂੰ ਅੰਦਰ ਨੂੰ ਟਿਕਾ ਬਖਸ਼ੋ, ਕਿਸੇ ਦਿਨ ਐਸੀ ਰਹਿਮਤ ਵਰਤਾਓ ਕਿ ਇਹ ਅੰਦਰ ਇਹੋ ਜਿਹਾ ਜੁੜੇ, ਤੇਰੇ ਅਮਿਓ ਰਸ ਵਿੱਚ ਹੀ ਭਿੱਜ ਜਾਏ। ਕਰੋ ਬਖਸ਼ਿਸ਼ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ।